ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਣ ਹੀ ਭਰਿਆ ਮੈਂ ਫਿਰਾ ਲੋਕ ਹੈ ਦਰਵੇਸ਼ ਵਾਹ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ ਧੋਵਤੀ ਕੁਚਿਲ ਤਕ ਤੇ ਬਨ ਕੁਰਾਨ ਕੀ ਆਪ ਪਰਪੱਕ ਜਾਤੇ ਧਰਮ ਤੁਸਕ ਜਾਤੇ ਵਰਣ ਗ੍ਰਕ ਜਾਤੇ ਸਾਹਿਤ ਵਿਧਾਨ ਕੀ ਦੇਵੀ ਦੇਵ ਦਿਓਰੇ ਸੰਤੋਖ ਸਿੰਘਾ ਦੂਰ ਹੋਤੇ ਰੀਤ ਮਿਤ ਜਾਤੀ ਕਥਾ ਵੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਦਾਨ ਕੀ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਆਓ ਸਾਰੇ ਰਸਨਾ ਪਵਿੱਤਰ ਕਰੋ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਕੀ ਫਤਿਹ
ਕਾਫੀ ਸਮਾਂ ਆਪ ਜੀ ਨੂੰ ਉਡੀਕ ਕਰਨੀ ਪਈ ਕਈਆਂ ਦੇ ਤੇ ਮਨ ਜੁੜ ਗਏ ਹੋਣਗੇ ਉਹ ਤੇ ਆਨੰਦ ਮਾਣ ਰਹੇ ਨੇ ਕੀਰਤਨ ਦਾ ਕੋਈ ਵਿਚਾਰ ਚੱਲ ਰਹੀ ਹੈ ਉਹਦਾ ਕੋਈ ਬਚਨ ਗੁਰੂ ਕਾ ਕਈਆਂ ਦੀ ਨਿਗਾਹ ਬਾਹਰ ਜੁੜੀ ਹੋਈ ਹੈ ਵੀ ਬਾਬੇ ਆਉਣਗੇ ਤੇ ਫੇਰ ਹੀ ਸੁਣਾਂਗੇ ਆਖੋ ਸਤਨਾਮ ਪਰ ਕਈ ਉਹ ਹੁੰਦੇ ਆ ਜਿਹੜੇ ਕਹਿੰਦੇ ਭਾਈ ਕੋਈ ਨੀ ਗੁਰੂ ਦੀ ਗੱਲ ਸੁਣਾਵੇ ਭਾਵੇਂ ਕੋਈ ਸੁਣਾਵੇ ਪਰ ਚਲੋ ਇਹ ਪ੍ਰੇਮ ਵਿੱਚ ਆਪ ਜਿੰਨਾ ਸਮਾਂ ਬੈਠੇ ਹੋ ਮੈਂ ਕੁਛ ਲੁਧਿਆਣੇ ਡਾਕਟਰ ਤੋਂ ਚੈੱਕਅਪ ਕਰਾਉਣਾ ਸੀ ਉਹਨਾਂ ਨੇ ਸਮਾਂ ਲਾ ਦਿੱਤਾ ਤੇ ਉਹ ਤੇ ਹੁਣ ਉਹਨਾਂ ਦੀ ਮਰਜ਼ੀ ਹੁੰਦੀ ਆ ਵੀ ਉਹ ਕਿੰਨਾ ਸਮਾਂ ਇੱਕ ਘੰਟਾ ਵੀ ਲਾ ਸਕਦੇ ਦੋ ਘੰਟੇ ਵੀ ਬਸ ਏਦਾਂ ਹੀ ਸਮਾਂ ਉਹਨਾਂ ਨੇ ਕੁਝ ਜ਼ਿਆਦਾ ਡਾਕਟਰਾਂ ਨੇ ਲਾ ਦਿੱਤਾ ਇਸ ਕਰਕੇ ਮੈਂ ਲੇਟ ਹੋ ਗਿਆ ਸਵਾਓ ਥੋੜ੍ਹੇ ਸਮੇਂ ਤੋਂ ਬਹੁਤਾ ਲਾਹਾ ਲਈਏ ਇਕਾਗਰਤਾ ਬਣਾ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਬੈਠਣਾ ਹੈ ਪਤਾ ਹੀ ਨਾ ਲੱਗੇ ਕੌਣ ਆਇਆ ਕੌਣ ਗਿਆ ਮਨ ਜੋੜ ਕੇ ਸਤਿਗੁਰਾਂ ਦੇ ਚਰਨਾਂ 'ਚ ਬੈਠੀ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ ਤ੍ਰਿਖੇ ਆਪਣੇ ਵੇਦ ਵੇਗ ਗਿਆ ਟੱਪ ਬੰਨੇ ਬੰਨੇ ਉਹ ਸੰਭਾਲ ਇਸ ਸਮੇਂ ਨੂੰ ਕਰ ਸਫਲ ਉੜੰਦਾ ਜਾਮਦਾ ਇਹ ਠਹਿਰਨ ਜਾਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਲੰਘਿਆ ਸਮਾਂ ਮੁੜ ਕੇ ਹੱਥ ਨਹੀਂ ਆਉਂਦਾ ਫਿਰ ਪਛਤਾਵਾ ਰਹਿ ਜਾਂਦਾ ਲੋੜ ਹੈ ਸਮੇਂ ਨੂੰ ਸਫਲਾ ਬਣਾਈਏ ਸੋ ਕਿਰਪਾ ਕੀਤੀ ਆ ਆ ਇੱਕੋ ਇੱਕ ਜਗ੍ਹਾ ਐਸੀ ਹੈ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਸੁਟ ਹੈ ਨਿਗਤ ਨਾ ਜਾਈ ਉਹ
ਦੂਤ
ਦੂਤ ਧਿਆਨ ਦੇਣਾ ਪਿਆਰਿਓ ਬਾਣੀ ਵਿੱਚ ਜਿੱਥੇ ਜਗ੍ਹਾ ਜਗ੍ਹਾ ਦੇ ਉੱਤੇ ਇਸ ਗੱਲ ਦੀ ਤਾਕੀਦ ਕੀਤੀ ਗਈ ਆ ਜਗ੍ਹਾ ਜਗ੍ਹਾ ਤੇ ਸਮਝਾਇਆ ਗਿਆ ਕਿ ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਜਮਾਂ ਦੀ ਮਾਰ ਸਹਿਣੀ ਜਿਹੜੀ ਆ ਬਹੁਤ ਔਖੀ ਹੈ, ਪਰ ਨਾਲ ਇਹ ਵੀ ਆ ਵੀ ਉਹਨਾਂ ਦੀ ਤਾਕਤ ਉਹਨਾਂ ਦੀ ਪਾਵਰ ਇੱਥੇ ਨਹੀਂ ਕੰਮ ਕਰੇਗੀ। ਕਿੱਥੇ? ਜਿੱਥੇ ਸਾਧ ਸੰਗਤ ਸੰਗਤਾਂ ਰਲ ਮਿਲ ਕੇ ਉਸ ਵਾਹਿਗੁਰੂ ਦਾ ਜਸ ਗਾਇਨ ਕਰਦੀਆਂ ਹਨ, ਜਿੱਥੇ ਉਹਦਾ ਜਸ ਹੋ ਰਿਹਾ, ਜਿੱਥੇ ਉਹਦੀ ਵਡਿਆਈ ਹੋ ਰਹੀ ਹੈ, ਉੱਥੇ ਦੂਤਾਂ ਦੀ ਪੇਸ਼ ਨਹੀਂ ਚੱਲਦੀ। ਧਰਮਰਾਜ ਦਾ ਆਪਣੇ ਦੂਤਾਂ ਨੂੰ ਹੁਕਮ ਹੈ, ਵੇਖਿਓ ਕਿਤੇ, ਕਹਿੰਦੇ ਜਿੱਥੇ ਰੱਬ ਦੇ ਪਿਆਰੇ ਬੈਠੇ ਹੋਣ ਉੱਥੇ ਨਾ ਜਾਇਓ। ਕਹਿੰਦੇ ਜੀ ਕਿਉਂ? ਕਹਿੰਦੇ ਜੇ ਤੁਸੀਂ ਉੱਥੇ ਚੱਲ ਗਏ ਤੁਹਾਨੂੰ ਵੀ ਉਹਨਾਂ ਨੇ ਆਪਣੇ ਵਰਗੇ ਬਣਾ ਲੈਣਾ। ਆਖੋ
ਸਤਨਾਮ।
ਐ ਦੂਤੋ ਬੱਤੀ ਤੇ ਮਰ ਜਾਓਗੇ ਨੇੜੇ ਨਾ ਜਾਇਓ, ਦੂਤੋ ਬੱਤੀ ਤੇ ਮਰ ਜਾਓਗੇ ਨੇੜੇ ਨਾ ਜਾਇਓ, ਦੂਤੋ
ਬੱਤੀ ਤੇ ਮਰ ਜਾਓਗੇ
ਨੇੜੇ ਨਾ ਜਾਇਓ, ਦੂਤੋ ਬੱਤੀ ਤੇ ਮਰ ਜਾਓਗੇ ਨੇੜੇ ਨਾ ਜਾਇਓ, ਦੂਤੋ
ਉਹ ਬੱਤੀ ਤੇ ਮਰ ਜਾਓਗੇ ਨੇੜੇ ਨਾ ਜਾਇਓ, ਦੂਤੋ ਬੱਤੀ ਤੇ ਮਰ ਜਾਓਗੇ ਨੇੜੇ ਨਾ ਜਾਇਓ, ਦੂਤੋ
ਉਹ ਬੱਤੀ ਤੇ ਮਰ ਜਾਓਗੇ ਨੇੜੇ ਨਾ ਜਾਇਓ, ਦੂਤੋ
ਸਾਰੇ ਪੜੋ ਸਾਰੇ
ਮਰ ਜਾਓਗੇ
ਮਰ ਜਾਓਗੇ ਨੇੜੇ ਨਾ ਜਾਇਓ, ਦੂਤੋ ਬੱਤੀ ਤੇ ਮਰ ਜਾਓਗੇ ਨੇੜੇ ਨਾ ਜਾਇਓ, ਦੂਤੋ
ਬੱਤੀ ਤੇ ਮਰ ਜਾਓਗੇ
ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਕੀ ਹੋਣਾ ਤੂੰ ਨਹਿ ਸੁਣੈ ਜਿੱਤ ਨਾ ਜਾਇਓ, ਕਬੀਰ ਜਮ ਕਾ ਠੇਕਾ ਬੁਰਾ ਹੈ ਏਕ ਜੋ ਸਾਧੂ ਉਹ ਮਿਲੇ ਉੱਥੇ ਚਲੀਆ ਅੰਚਲ ਕਹਿੰਦੇ ਨੇ ਜਮਾਂ ਦੀ ਮਾਰ ਝੱਲਣੀ ਸੀ ਬੜੀ ਔਖੀ, ਪਰ ਹੋਇਆ ਕੀ? ਕਹਿੰਦੇ ਰੱਬ ਦਾ ਪਿਆਰਾ ਮਿਲ ਗਿਆ ਕੋਈ। ਜਮਾਂ ਦੀ ਮਾਰ ਤੇ ਸੀ ਝੱਲਣੀ ਔਖੀ, ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਪਰ ਇੱਕ ਆਨੰਦ ਆ ਗਿਆ ਭਾਗ ਜਾਗ ਪੇ ਏਕ ਜੋ ਸਾਧੂ ਮੋਹੇ ਮਿਲਿਓ। ਕੋਈ ਮੈਨੂੰ ਰੱਬ ਦਾ ਪਿਆਰਾ ਮਿਲ ਗਿਆ, ਸਾਧਨਾ ਕਰਨ ਵਾਲਾ ਸਾਧੂ ਮਿਲ ਗਿਆ, ਦਿਖਾਵੇ ਵਾਲਾ ਨਹੀਂ। ਫਿਰ ਉਹਦਾ ਫਲ ਕੀ ਹੋਇਆ? ਤਿੰਨ ਲੀਆ ਅੰਚਲ ਲਾਏ। ਜਿਵੇਂ ਬੱਚੇ ਨੂੰ ਨਾਲ ਦੇ ਬੱਚੇ ਕਈ ਦਫ਼ਾ ਪੜ੍ਹਨ ਵਾਲੇ ਹੀ ਕੁੱਟਣ ਲੱਗ ਪੈਂਦੇ ਆ, ਝਿੜਕਦੇ ਆ, ਉਹ ਫਿਰ ਦੌੜਿਆ ਦੌੜਿਆ ਆਉਂਦਾ ਤੇ ਆਪਣੀ ਮਾਂ ਨੂੰ ਦੱਸਦਾ, ਕਹਿੰਦਾ ਮਾਤਾ ਮੈਨੂੰ ਇਹ ਕੁੱਟਦੇ ਆ ਝਿੜਕਦੇ ਆ, ਤੇ ਮਾਤਾ ਆਪਣੇ ਅੰਚਲ ਚ ਛਪਾ ਲੈਂਦੀ ਉਸ ਬੱਚੇ ਨੂੰ। ਫਿਰ ਨੀ ਕਿਸੇ ਦੀ ਹਿੰਮਤ, ਜਦੋਂ ਮਾਤਾ ਦੀ ਗੋਦ ਚਲ ਜਾਏ ਨਾ ਫਿਰ ਦੌੜ ਜਾਂਦੇ ਨੇ ਸਾਰੇ ਵੀ ਹੁਣ ਇਹਦੀ ਮਾਤਾ ਆ ਗਈ। ਕਹਿੰਦੇ ਜਮਾਂ ਦੀ ਮਾਰ ਏਦਾਂ ਹੀ ਮੇਰੇ ਮਗਰ ਪੈ ਜਾਣੇ ਸੀ ਜਮ, ਪਰ ਰੱਬ ਦਾ ਪਿਆਰਾ ਮਿਲ ਗਿਆ, ਉਹਨੇ ਅੰਚਲ ਚ ਛਪਾ ਲਿਆ। ਖੁ ਸਤਨਾਮ
ਵਾਹਿਗੁਰੂ।
ਹੁਣ ਧਿਆਨ ਦਿਓ, ਅਸੀਂ ਕਵਾਂਗੇ ਉਹ ਮਾਂ ਵਰਗਾ ਸਾਧੂ ਜਿਹਦੇ ਵਿੱਚ ਇੰਨੀ ਪਾਵਰ ਹੋਵੇ, ਜਿਹੜਾ ਜਮਾਂ ਦੀਆਂ ਫਾਈਆਂ ਤੋਂ ਬਚਾ ਸਕੇ, ਜਿਹਨੇ ਇੰਨੀ ਸਾਧਨਾ ਕੀਤੀ ਹੋਵੇ, ਲੱਭੀਏ ਕਿੱਦਾਂ, ਕਿੱਥੋਂ ਲੱਭੀਏ? ਪਰ ਲੱਭਣ ਦੀ ਲੋੜ ਹੀ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਾਧਨਾ ਕਿਸੇ ਨੇ ਕੀਤੀ ਹੋਈ ਨਹੀਂ। ਆਖੋ ਸਤਿਨਾਮ
ਸ੍ਰੀ ਵਾਹਿਗੁਰੂ।
ਜੋ ਮਹਾਰਾਜ ਕਿਰਪਾ ਕਰ ਗਏ ਨਾ ਸਾਡੇ ਤੇ, ਜਿਹੜੀ ਸਾਧਨਾ ਧੰਨ ਦਸ਼ਮੇਸ਼ ਪਿਤਾ ਨੇ ਕੀਤੀ ਆ, ਹੇਮਕੁੰਟ ਪਰਬਤ ਹੈ ਜਹਾਂ, ਸਬਤ ਸਿੰਘ ਸੋਭਤ ਹੈ ਤਾਂ, ਤਹਿ ਹਵ ਅਧਿਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਜਿੱਥੇ ਬੈਠ ਕੇ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮਹਾਕਾਲ, ਜਿਹਦੇ ਉੱਤੇ ਕਾਲ ਦਾ ਅਸਰ ਕੋਈ ਨਹੀਂ, ਉਹਦੀ ਮੈਂ ਆਰਾਧਨਾ ਕੀਤੀ, ਤੇ ਕਿੰਨਾ ਕੁ ਸਮਾਂ ਬੈਠ ਕੇ ਹੇਮਕੁੰਡ ਸਾਹਿਬ ਦੀ ਧਰਤੀ ਤੇ ਤਪ ਕੀਤਾ, ਇਹ ਅੰਦਾਜ਼ਾ ਲਾਉਣਾ ਵੀ ਬੜਾ ਮੁਸ਼ਕਲ ਹੈ। ਵਛਲ ਰਾਏ ਰਾਜਾ ਬਹੁਤ ਤਕੜਾ ਔਰ ਧਰਮੀ ਰਾਜਾ ਸੀ। ਰਾਜਾ ਹੋਣਾ ਵੱਡੀ ਗੱਲ ਹੈ, ਕਿਉਂਕਿ ਤਪ ਤੋਂ ਰਾਜ ਮਿਲਦਾ, ਪਰ ਇੱਕ ਰਾਜਾ ਵੀ ਹੋਵੇ ਤੇ ਨਾਲ ਧਰਮੀ ਵੀ ਹੋਵੇ, ਇਹ ਗੱਲ ਬਹੁਤ ਮੁਸ਼ਕਲ ਮਿਲਦੀ ਹੈ। ਰਾਜਾ ਵੀ ਤੇ ਧਰਮੀ ਵੀ, ਰਾਜੇ ਬਹੁਤ ਮਿਲ ਜਾਣਗੇ ਪਰ ਧਰਮ ਦੀ ਗੱਲ ਨਾਲ ਕਿਸੇ ਵਿਰਲੇ ਵਿਰਲੇ ਕੋਲ ਹੁੰਦੀ ਹੈ। ਧਿਆਨ ਦਿਓ, ਛੇਵੇਂ ਪਾਤਸ਼ਾਹ ਨੇ ਮੀਰੀ ਔਰ ਪੀਰੀ ਦਾ ਸਿਧਾਂਤ ਲਾਗੂ ਕੀਤਾ। ਮਹਾਰਾਜ ਜੀਆਂ ਨੇ ਕਿਰਪਾ ਕੀਤੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦੀ ਬਾਬਤ ਭਾਈ ਗੁਰਦਾਸ ਜੀ ਕਹਿੰਦੇ ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਢ ਜੋਧਾ ਬਹੁ ਪਾਰਿ ਉਪਕਾਰੀ, ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ਼ ਨਿਹਾਰੀ, ਅਗਮ ਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ, ਕਲਯੁਗ ਪੀੜੀ ਸੋਢੀਆਂ ਨਿਸ਼ਚਲ ਨੀਮ ਉਸਾਰ ਖਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੇ। ਛੇਵੇਂ ਪਾਤਸ਼ਾਹ ਜਿਨ੍ਹਾਂ ਨੇ ਮੀਰੀ ਔਰ ਪੀਰੀ ਅਕਾਲ ਤਖ਼ਤ ਦੀ ਰਚਨਾ ਕੀਤੀ, ਸਿਰਜਣਹਾਰ ਪਾਤਸ਼ਾਹ ਜਿਨ੍ਹਾਂ ਨੇ ਭਗਤੀ ਔਰ ਸ਼ਕਤੀ ਦਾ ਰਾਹ ਅਪਣਾਇਆ, ਜਿੱਥੇ ਭਗਤੀ ਨਾਲ ਉੱਥੇ ਕਿਰਪਾਨ ਵੀ ਚੁੱਕ ਲਈ, ਜਿੱਥੇ ਕੱਲੀ ਮਾਲਾ ਸੀ ਉੱਥੇ ਨਾਲ ਸ਼ਸਤਰ ਵੀ ਚੁੱਕ ਲਿਆ, ਇਹ ਮਹਾਰਾਜ ਨੇ ਕਿਰਪਾ ਕੀਤੀ। ਔਰ ਰਾਜਨੀਤੀ ਮਹਾਰਾਜ ਨੇ ਆਖਿਆ ਸੀ, ਕਹਿੰਦੇ ਭਾਈ ਰਾਜਨੀਤੀ ਜ਼ਰੂਰੀ ਆ, ਜਿਹੜੇ ਮਹਾਰਾਜ ਦੇ ਹੁਕਮ ਨੇ ਨਾ ਸਾਡੇ ਵਾਸਤੇ ਗੁਰੂ ਗੋਬਿੰਦ ਸਿੰਘ ਦੇ 52, ਉਹਨਾਂ ਦੇ ਵਿੱਚ ਇਹ ਵੀ ਇੱਕ ਹੁਕਮ ਹੈ, ਜਦੋਂ ਹਜ਼ੂਰ ਸਾਹਿਬ ਮਹਾਰਾਜ ਸੱਚਖੰਡ ਗਏ ਆ ਨਾ ਸਰੀਰ ਕਰਕੇ, ਉਹਨਾਂ ਮਹਾਰਾਜ ਦੇ ਜਿਹੜੇ ਹੁਕਮ ਕਰਕੇ ਗਏ ਸਤਿਗੁਰੂ, ਉਹਨਾਂ ਵਿੱਚ ਇਹ ਬਚਨ ਹੈ ਕਿ ਰਾਜਨੀਤੀ ਪੜ੍ਹਨੀ ਹੈ। ਇਹ ਮਹਾਰਾਜ ਦਾ ਬਚਨ ਵੀ ਰਾਜਨੀਤੀ ਪੜ੍ਹਨੀ, ਜਿੱਥੇ ਉਹਦੇ ਵਿੱਚ ਹੁਕਮ ਹੈ ਵੀ ਤੰਬਾਕੂ ਨਹੀਂ ਖਾਣਾ, ਜਿੱਥੇ ਉਹਦੇ ਵਿੱਚ ਮਹਾਰਾਜ ਦੇ ਹੁਕਮ ਹੈ ਵੀ ਜਿਹੜਾ ਕਸਮ ਖਾਣ ਵਾਲਾ ਉਹਦੇ ਉੱਤੇ ਇਤਬਾਰ ਨਹੀਂ ਕਰਨਾ, ਪਰ ਨਾਰੀ ਦਾ ਸੰਗ ਨਹੀਂ ਕਰਨਾ, ਕਿੰਨੇ ਹੁਕਮ ਨੇ ਮਹਾਰਾਜ ਦੇ। ਉਹਨਾਂ ਦੇ ਵਿੱਚ ਮਹਾਰਾਜ ਦਾ ਇਹ ਵੀ ਹੁਕਮ ਹੈ ਵੀ ਰਾਜਨੀਤੀ ਮੇਰੇ ਸਿੱਖ ਨੇ ਪੜ੍ਹਨੀ ਹੈ, ਇਹ ਹੁਕਮ ਹੈ। ਹੁਣ ਰਾਜਨੀਤੀ ਜਿਹੜੀ ਹੈ, ਰਾਜਨੀਤੀ ਨੂੰ ਛੇਵੇਂ ਪਾਤਸ਼ਾਹ ਕਹਿੰਦੇ ਆ ਕਿ ਇਹ ਪੈਰ ਦੀ ਜੁੱਤੀ ਹੈ ਤੇ ਧਰਮ ਇਹ ਸਿਰ ਦਾ ਤਾਜ ਹੈ। ਧਰਮ ਸਿਰ ਦਾ ਤਾਜ ਸਮਝੋ, ਰਾਜਨੀਤੀ ਪੈਰ ਦੀ ਜੁੱਤੀ, ਪਰ ਇੱਥੇ ਕੰਮ ਉਲਟ ਹੋ ਗਿਆ। ਅੱਜ ਜੁੱਤੀ ਸਿਰ ਤੇ ਚੁੱਕੀ ਫਿਰਦੇ ਨੇ, ਧਰਮ ਪੈਰਾਂ ਚ ਰੁੜਦਾ। ਆਖੋ ਸਤਿਨਾਮ
ਸ੍ਰੀ ਵਾਹਿਗੁਰੂ।
ਲੋਕ ਧਰਮ ਤੇ ਰਾਜਨੀਤੀ ਦੇ ਪਿੱਛੇ, ਕੁਰਸੀ ਦੇ ਪਿੱਛੇ ਧਰਮ ਸ਼ਿੱਕੇ ਤੇ ਟੰਗਣ ਨੂੰ ਤਿਆਰ। ਧਰਮ ਇੱਕ ਪਾਸੇ, ਅਕਾਲ ਤਖ਼ਤ ਇੱਕ ਪਾਸੇ, ਪਰ ਸਾਡੀ ਕੁਰਸੀ ਨਹੀਂ ਜਾਣੀ ਚਾਹੀਦੀ ਕਿਸੇ ਪਾਸੇ, ਏਦਾਂ ਕੰਮ। ਪਰ ਮਹਾਰਾਜ ਨੇ ਆਖਿਆ ਸੀ ਭਾਈ ਧਰਮ ਮੁੱਖ ਰੱਖਣਾ, ਰਾਜਨੀਤੀ ਵੀ ਠੀਕ ਹੈ ਪਰ ਧਰਮ ਨੂੰ ਮੁੱਖ ਰੱਖਣਾ ਭਾਈ। ਸੋ ਸਾਧ ਸੰਗਤ ਛੇਵੇਂ ਪਾਤਸ਼ਾਹ ਨੇ ਕਿਰਪਾ ਕੀਤੀ, ਰਾਜਾ ਵੀ ਹੋਵੇ ਤੇ ਧਰਮੀ ਵੀ ਹੋਵੇ, ਇਹ ਦੋ ਗੱਲਾਂ ਬਹੁਤ ਮੁਸ਼ਕਲ ਮਿਲਦੀਆਂ ਨੇ। ਇਹ ਤੇ ਮਹਾਰਾਜਾ ਰਣਜੀਤ ਸਿੰਘ ਸੀ, ਬਹੁਤ ਵਾਰ ਬੇਨਤੀਆਂ ਕੀਤੀਆਂ ਹੈ ਕਿ ਰਾਜੇ ਤੇ ਬੜੇ ਹੋਏ ਨੇ, ਹੋਣਗੇ ਵੀ ਬੜੇ, ਪਰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਨਹੀਂ ਕੋਈ ਮਿਲਿਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜਾ ਇੱਕ ਦਿਨ ਵੇਸ਼ਵਾ ਮੋਰਾਂ ਦਾ ਨਾਚ ਵੇਖਦਾ, ਮੋਰਾਂ ਦਾ ਉਹ ਨਾਚ ਵੇਖਿਆ ਉਹਨੇ ਤੇ ਅਕਾਲ ਤਖ਼ਤ ਤੇ ਆ ਗਿਆ, ਸਿਰ ਕਰ ਲਿਆ ਨੀਵਾਂ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਅਕਾਲੀ ਫੂਲਾ ਸਿੰਘ ਜੀ, ਜਥੇਦਾਰ ਜੀ, ਦੇ ਦਿਓ ਜਿਹੜੀ ਸਜ਼ਾ ਦੇਣੀ। ਇੱਕ ਦਿਨ ਨਾਚ ਵੇਖਿਆ, ਕਮਾਲ ਦੀ ਗੱਲ ਨਹੀਂ। ਤੇ ਵੇਸ਼ਵਾ ਮੋਰਾਂ ਨੇ ਆਖਿਆ ਸੀ, ਕਹਿੰਦੇ ਛੱਡ ਪਰਾਂ ਕਿਆ ਲੈਣਾ ਹੈ। ਉਹ ਕਹਿੰਦੀ ਤੁਹਾਡੇ ਕੋਲ ਤੋਪਾਂ ਬਥੇਰੀਆਂ, ਹਾਥੀ ਘੋੜੇ ਬਥੇਰੇ ਆ, ਫੌਜਾਂ ਬਹੁਤ ਨੇ, ਕਿਆ ਲੈਣਾ, ਛੱਡੋ ਪਰਾਂ, ਤੁਸੀਂ ਨਾ ਜਾਓ ਅਕਾਲ ਤਖ਼ਤ ਸਾਹਿਬ ਤੇ। ਮਹਾਰਾਜਾ ਰਣਜੀਤ ਸਿੰਘ ਕਹਿੰਦਾ ਮੋਰਾ, ਮੇਰੇ ਕੋਲ ਹਾਥੀ ਬੜੇ ਨੇ, ਮੇਰੇ ਕੋਲ ਘੋੜੇ ਬੜੇ ਨੇ, ਮੇਰੇ ਕੋਲ ਫੌਜਾਂ ਬੜੀਆਂ ਨੇ, ਕੋਈ ਚੜ ਕੇ ਆ ਜੇ ਮੈਂ ਜਾਣ ਨਹੀਂ ਦਿੰਦਾ। ਰਾਜ ਭਾਗ ਬਥੇਰਾ ਵਧਾਇਆ ਹੈ, ਬਥੇਰੀਆਂ ਮੁਹਿੰਮਾਂ ਐਸੀਆਂ ਜਿਹੜੀਆਂ ਫਤਿਹ ਕੀਤੀਆਂ ਨੇ, ਪਰ ਅਕਾਲ ਤਖ਼ਤ ਦੇ ਅੱਗੇ ਮੇਰੀਆਂ ਤੋਪਾਂ ਠੰਡੀਆਂ ਪੈ ਜਾਂਦੀਆਂ, ਉੱਥੇ ਪੇਸ਼ ਨਹੀਂ ਚੱਲਦੀ, ਉੱਥੇ ਮੇਰੀਆਂ ਤੋਪਾਂ ਨਹੀਂ ਕੰਮ ਕਰ ਸਕਦੀਆਂ। ਅਕਾਲ ਇਹ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ। ਸੋ ਮੇਰੇ ਕਹਿਣ ਦਾ ਭਾਵ ਕੀ ਆ, ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਨਹੀਂ ਤੇ ਕੰਮ ਉਲਟ ਹੋ ਗਿਆ। ਜਿਵੇਂ ਮਹਾਰਾਜ ਤੋਂ ਪਹਿਲਾਂ ਰਾਜੇ ਪਾਪ ਕਮਾਮ ਦੇ, ਉਲਟੀ ਵਾੜ ਖੇਤ ਕੋ ਖਾਏ। ਉਹ ਸਾਧ ਸੰਗਤ ਰਾਜੇ ਜਿਹੜੇ ਆ, ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜੇ ਤੇ ਖੇਤ ਦੀ ਰਾਖੀ ਕੌਣ ਕਰੂ? ਜੇ ਰਾਜੇ ਹੀ ਪ੍ਰਜਾ ਨੂੰ ਲੁੱਟਣ ਲੱਗ ਜਾਣ ਤੇ ਪ੍ਰਜਾ ਦਾ ਰਾਖਾ ਕੌਣ ਬਣੇਗਾ? ਪਰ ਕੰਮ ਹੋਇਆ ਏਦਾਂ ਹੀ ਪਿਆ। ਅੱਜ ਸਾਧ ਸੰਗਤ ਜੀ ਕੰਮ ਏਦਾਂ ਹੀ ਆ, ਪਰ ਮਹਾਰ ਦੀ ਕਿਰਪਾ ਨਾਲ ਹੀ ਗੱਲ ਬਣਨੀ। ਉਲਟੀ ਵਾੜ ਖੇਤ ਕੋ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਉਲਟੀ ਵਾੜ ਖੇਤ ਕੋ ਖਾਵੇ, ਪਾਪ ਕਮਾਉਂਦੇ ਨੇ।
ਉਲਟੀ ਵਾੜ ਖੇਤ ਕੋ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਉਲਟੀ ਵਾੜ ਖੇਤ ਕੋ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਉਲਟੀ ਵਾੜ ਖੇਤ ਕੋ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਉਲਟੀ ਵਾੜ ਖੇਤ ਕੋ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਉਲਟੀ ਵਾੜ ਖੇਤ ਕੋ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਉਲਟੀ ਵਾੜ ਖੇਤ ਕੋ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਉਲਟੀ ਵਾੜ ਖੇਤ ਕੋ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਪਾਪ ਕਮਾਉਂਦੇ ਨੇ, ਉਹ ਪਾਪ ਕਮਾਉਂਦੇ ਨੇ, ਰਾਜੇ ਪਾਪ ਕਮਾਉਂਦੇ ਨੇ। ਰਾਜੇ ਪਾਪ ਕਮਾਉਂਦੇ ਨੇ, ਰਾਜੇ ਪਾਪ ਕਮਾਉਂਦੇ ਨੇ, ਉਹ ਪਾਪ ਕਮਾਉਂਦੇ ਨੇ, ਰਾਜੇ ਪਾਪ ਕਮਾਉਂਦੇ ਨੇ, ਪਾਪ ਕਮਾਉਂਦੇ ਨੇ, ਰਾਜੇ ਪਾਪ ਕਮਾਉਂਦੇ ਨੇ, ਪਾਪ ਕਮਾਉਂਦੇ ਨੇ, ਰਾਜੇ ਪਾਪ ਕਮਾਉਂਦੇ ਨੇ। ਉਲਟੀ ਵਾੜ ਖੇਤ ਕੋ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਵਾੜ ਖੇਤ ਕੋ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਉਲਟੀ ਵਾੜ ਖੇਤ ਕੋ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਉਲਟੀ ਵਾੜ ਖੇਤ ਕੋ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਉਲਟੀ ਵਾੜ ਖੇਤ ਕੋ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਉਲਟੀ ਵਾੜ ਖੇਤ ਕੋ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਰਾਜੇ ਪਾਪ ਕਮਾਉਂਦੇ, ਉਲਟੀ ਵਾੜ ਖੇਤ ਕੋ ਖਾਈ। ਸਾਧ ਸੰਗਤ ਰਾਜੇ ਜੇ ਹੁਣ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ, ਖੇਤ ਦਾ ਰਾਖਾ ਕੌਣ ਬਣੇਗਾ? ਰਾਜਾ ਵੀ ਹੋਣਾ ਤੇ ਧਰਮੀ ਵੀ ਹੋਣਾ, ਇਹ ਗੱਲ ਕਿਸੇ ਵਿਰਲੇ ਦੇ ਵਿਰਸੇ ਚ ਆਈ। ਤੇ ਵਛਲ ਰਾਏ ਹੁਣ ਬੜਾ ਤਕੜਾ ਰਾਜਾ ਹੈ, ਤੇ ਸਾਧ ਸੰਗਤ ਰਾਜਾ ਹੋਣ ਦੇ ਨਾਲ ਨਾਲ ਧਰਮੀ ਵੀ ਹੈ। ਅੱਜ ਵੀ ਕਈ ਜਗ੍ਹਾ ਐਸੀਆਂ ਜਿੱਥੇ ਵਛਲ ਰਾਏ ਦੀਆਂ ਮੂਰਤੀਆਂ ਦੀ ਪੂਜਾ ਹੁੰਦੀ ਹੈ, ਲੋਕਾਂ ਨੇ ਮੂਰਤੀਆਂ ਬਣਾ ਕੇ ਨਾ
ਜਿੱਦਾਂ ਭਗਵਾਨ ਦੀ ਪੂਜਾ ਹੁੰਦੀ ਹੈ ਮੰਦਿਰ ਵਿੱਚ, ਇਦਾਂ ਹੀ ਵੱਛਲ ਰਾਏ ਦੀ ਪੂਜਾ ਅੱਜ ਤੱਕ ਹੋ ਰਹੀ ਹੈ। ਇੱਕ ਵਾਰੀ ਸ਼ਿਕਾਰ ਖੇਡਣ ਗਏ ਤੇ ਜਿੱਦਾਂ ਮਾਧੋ ਦਾਸ ਵਿਰਾਗੀ ਹੋ ਗਿਆ ਸੀ ਨਾ, ਤੇ ਸਾਧ ਸੰਤ ਮਾਰਿਆ ਤੀਰ, ਹਿਰਨੀ ਦੇ ਪੇਟ ਵਿੱਚੋਂ ਦੋ ਬੱਚੇ ਡਿੱਗੇ ਧਰਤੀ ਤੇ, ਜਾਨ ਨਿਕਲ ਗਈ, ਮਨ ਵਿਰਾਗੀ ਹੋ ਗਿਆ, ਕਹਿੰਦੇ ਮਨ ਅੱਜ ਤੋਂ ਇਹ ਕੰਮ ਕਰਨਾ ਹੀ ਨਹੀਂ। ਵੱਛਲ ਰਾਏ ਵੀ ਆਪਣਾ ਰਾਜ ਭਾਗ ਸਭ ਕੁਝ ਤਿਆਗ ਕੇ ਕਿੱਥੇ ਬੈਠ ਕੇ ਜਾ ਕੇ ਹਜ਼ੂਰ ਸਾਹਿਬ ਦੀ ਧਰਤੀ ਤੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਗੋਬਿੰਦ ਸਿੰਘ ਦਾ ਪਿਛਲੇ ਜਨਮ ਦਾ ਨਾਮ ਜਿਹੜਾ ਸੀ ਨਾ, ਉਹ ਵੱਛਲ ਰਾਏ ਸੀ, ਦੁਸ਼ਟ ਦਮਨ। ਇਹ ਤੇ ਹੇਮਕੁੰਡ ਸਾਹਿਬ ਦੀ ਧਰਤੀ ਤੇ ਜਦੋਂ ਤਪ ਕੀਤਾ ਇਹ ਨਾਮ ਬਾਅਦ ਵਿੱਚ ਪਿਆ। ਪਿਛਲਾ ਜਿਹੜਾ ਰਾਜੇ ਦਾ ਜਨਮ, ਰਾਜੇ ਦੇ ਘਰ ਦੇ ਰਾਜੇ ਸੀ ਮਹਾਰਾਜ ਪਿਛਲੇ ਜਨਮ, ਔਰ ਨਾਮ ਸੀ ਵੱਛਲ ਰਾਏ। ਹਜ਼ੂਰ ਸਾਹਿਬ ਦੀ ਧਰਤੀ ਤੇ ਤਪ ਕੀਤਾ ਤੇ ਤਪ ਕਰਦਿਆਂ ਕਰਦਿਆਂ ਧਿਆਨ ਦਿਓ, ਸਾਧਨਾ ਕਰਦਿਆਂ ਕਰਦਿਆਂ ਜਦੋਂ ਬੰਦਗੀ ਕੀਤੀ ਤੇ ਸਰੀਰ ਨਾਲੋਂ ਸੰਪਰਕ ਟੁੱਟ ਗਿਆ, ਫਿਰ ਹੇਮਕੁੰਡ ਸਾਹਿਬ ਚਲੇ ਗਏ। ਗੱਲ ਸਮਝੋ ਪਿਆਰ ਨਾਲ, ਸਿੱਧਾ ਹੇਮਕੁੰਡ ਸਾਹਿਬ ਜਾਣਾ ਕੋਈ ਸੌਖਾ ਨਹੀਂ। ਹੁਣ ਤੇ ਚਲੋ ਰਸਤੇ ਬਣ ਗਏ, ਠੰਡ ਵੀ ਅੱਜ ਨਾਲੋਂ 10 ਗੁਣਾ ਵੱਧ ਸੀ ਉਹਨਾਂ ਵੇਲਿਆਂ 'ਚ, ਕਿਉਂਕਿ ਹੁਣ ਤੇ ਪ੍ਰਦੂਸ਼ਣ ਬਹੁਤ ਹੋ ਗਿਆ ਨਾ, ਪਹਾੜਾਂ 'ਚ ਵੀ ਹੈ ਬਹੁਤ ਪ੍ਰਦੂਸ਼ਣ, ਜਗ੍ਹਾ ਜਗ੍ਹਾ ਤੇ ਅੱਗ ਬਲ ਰਹੀ ਹੈ, ਹੁਣ ਠੰਡ ਘੱਟ ਗਈ। ਉਹਨਾਂ ਵੇਲਿਆਂ ਦੇ ਵਿੱਚ ਜਨਸੰਖਿਆ ਬਹੁਤ ਘੱਟ ਸੀ ਔਰ ਉੱਧਰ ਲੋਕ ਬਹੁਤ ਘੱਟ ਸੀ, ਜਿੱਥੇ ਜਦੋਂ ਮਹਾਰਾਜ ਉੱਥੇ ਗਏ ਨੇ ਹੇਮਕੁੰਡ ਸਾਹਿਬ, ਵੀ ਉਹ ਜਿਹੜਾ ਸਰੋਵਰ ਆ ਉੱਥੇ ਅੱਜ ਵੀ ਕੋਈ ਬੰਦਾ ਇਸ਼ਨਾਨ ਕਰਦਾ। ਕਈ ਮੈਂ ਵੇਖੇ ਨੇ ਵੀ ਬਸਤਰ ਉਤਾਰ ਦੇਣਗੇ, ਲੱਗਿਆ ਸੀ ਇਸ਼ਨਾਨ ਕਰਨ, ਕੱਪੜੇ ਲਾ ਤੇ, ਵਿੱਚ ਵੜਨ ਦੀ ਹਿੰਮਤ ਨਹੀਂ ਪੈਂਦੀ। ਬਹੁਤ ਨੇ ਉੱਥੇ ਵੇਖੀ ਦੇ ਵੀ ਕਈ ਤੇ ਜਾ ਕੇ ਇਸ਼ਨਾਨ ਕਰ ਲੈਣਗੇ ਜੁੱਬਾ ਮਾਰ ਕੇ, ਕਈ ਉਹਦੇ ਆਲੇ ਦੁਆਲੇ ਫਿਰੀ ਜਾਂਦੇ ਨੇ, ਵਿੱਚ ਨਹੀਂ ਜੁੱਬਾ ਮਾਰ ਸਕਦੇ। ਤੇ ਸਾਧ ਸੰਗਤ ਪੰਜ ਚੁੱਭੇ ਮਾਰ ਲਓ, 10 ਮਾਰ ਲਓ, ਇੰਨੇ ਕੀ ਲੱਗਦੇ ਆ, ਕੋਈ 15-20 ਵੀ ਲਾ ਜਾਂਦਾ। ਇੱਕ ਸਾਡੇ ਨਾਲ ਚਲਿਆ ਗਿਆ ਸਿੰਘ ਸੀ, ਕਹਿੰਦਾ ਮੈਂ ਤੇ ਚੁੱਭੇ ਬਹੁਤ ਮਾਰਨੇ ਨੇ, ਸਭ ਨਾਲੋਂ ਵੱਧ। ਚਲੋ ਜੀ, ਉਹ ਲੱਗਿਆ ਰਿਹਾ, ਕਿਸੇ ਨੇ 10 ਮਾਰੇ, ਕਿਸੇ ਨੇ 20 ਮਾਰੇ, ਉਹ ਲੱਗਿਆ ਹੀ ਰਿਹਾ, 50-60 ਮਾਰ ਗਿਆ, ਉਹ ਚੱਕ ਕੇ ਕੱਢਣਾ ਪਿਆ ਕੋ
ਸਤਨਾਮ।
ਇਹ ਖਤਰਾ ਹੋ ਗਿਆ ਕਿਤੇ ਉਂਜੀ ਨਾ ਚੜ੍ਹਾਈਆਂ ਕਰ ਜੇ ਇੱਥੇ। ਤੇ ਧਿਆਨ ਦਿਓ ਪਿਆਰਿਓ, ਗੱਲ ਸਮਝੋ ਵੀ ਉਹ ਜਿਹੜੀ ਜਗ੍ਹਾ, ਮੰਨ ਲਓ ਉੱਥੇ ਕੋਈ 15 ਮਿੰਟ ਵੀ ਬਹਿ ਸਕਦਾ ਗੁਰੂ ਦਾ ਪਿਆਰਾ, ਕੋਈ ਅੱਧਾ ਘੰਟਾ ਵੀ ਬਹਿ ਜਾਓ, ਘੰਟਾ ਵੀ ਬਹਿ ਜਾਓ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨਾ ਸਮਾਂ ਕਿਵੇਂ ਬਹਿ ਗਏ? ਦੁਸ਼ਟ ਦਮਨ ਜੀ, 4 ਯੁੱਗ ਕੋਈ ਥੋੜਾ ਜਿਹਾ ਸਮਾਂ ਨਹੀਂ, ਬਹਿਣਾ ਤੇ 4 ਘੰਟੇ ਔਖਾ ਹੈ, 4 ਮਹੀਨੇ ਨਹੀਂ, 4 ਸਾਲ ਨਹੀਂ, 4 ਯੁੱਗ, ਇਹ ਸਮਾਂ ਕੋਈ ਥੋੜਾ ਜਿਹਾ ਨਹੀਂ ਸੀ। ਪਰ ਮਹਾਰਾਜ ਬੈਠੇ ਤੇ ਬੈਠੇ ਕਿੱਦਾਂ? ਲਓ ਹੁਣ ਗੱਲ ਸਮਝੋ, ਪਹਿਲਾਂ ਹਜ਼ੂਰ ਸਾਹਿਬ ਦੀ ਧਰਤੀ ਤੇ ਤਪ ਕੀਤਾ ਤੇ ਸਿਮਰਨ ਦੇ ਨਾਲ ਸਰੀਰ ਨਾਲੋਂ ਸੰਪਰਕ ਟੁੱਟ ਗਿਆ। ਇੱਕ ਡਾਕਟਰ ਵਿੱਚ ਇੰਨੀ ਕੁ ਤਾਕਤ ਹੈ, ਉਹ ਇੱਕ ਮੈਡੀਸਨ ਦਿੰਦਾ, ਇੱਕ ਇੰਜੈਕਸ਼ਨ ਦੇ ਰਿਹਾ, ਉਹ ਇੰਜੈਕਸ਼ਨ ਲਾ ਰਿਹਾ, ਬਸ ਉਹ ਸੂਈ ਕੱਢਦਿਆਂ ਕੱਢਦੀ ਬੰਦਾ ਬੇਹੋਸ਼ ਹੋ ਜਾਂਦਾ। ਕਿੰਨਾ ਕੁ ਚਿਰ ਡਾਕਟਰ ਬੇਹੋਸ਼ ਕਰ ਸਕਦਾ? 2 ਘੰਟੇ, 4 ਘੰਟੇ, 8 ਘੰਟੇ, ਵੱਧ ਤੋਂ ਵੱਧ 10 ਘੰਟੇ, 12 ਘੰਟੇ ਤੱਕ, 24 ਘੰਟੇ ਤੱਕ ਵੀ ਕਰ ਦੇਣਗੇ ਬੇਹੋਸ਼, 24 ਘੰਟੇ ਤੱਕ। ਡਾਕਟਰ ਵਿੱਚ ਪਾਵਰ ਹੈ, ਉਹ 24 ਘੰਟਿਆਂ ਤੱਕ ਬੇਹੋਸ਼ ਕਰ ਦਿੰਦਾ ਨਾ, ਸਰੀਰ ਨਾਲੋਂ ਸਾਡਾ ਸੰਪਰਕ ਤੋੜ ਦਿੰਦਾ। ਹੁਣ ਜੇ ਸੂਈ ਵੀ ਵੱਜੇ ਤੇ ਦਰਦ ਹੁੰਦਾ, ਉਹ ਆਪਰੇਸ਼ਨ ਕਰਦਾ, ਚੀਰ ਫਾੜ ਕਰਦਾ, ਪਤਾ ਲੱਗਦਾ ਹੀ ਨਹੀਂ। ਇਹਦਾ ਕਾਰਨ ਕੀ ਹੈ? ਡਾਕਟਰ ਨੇ ਸਾਡਾ ਸਰੀਰ ਨਾਲੋਂ ਸੰਪਰਕ ਤੋੜਤਾ। ਤੇ ਨਾਮ ਦੀ ਦਵਾਈ ਹੈ, ਸਤਿਗੁਰਾਂ ਨੇ 2-4 ਘੰਟੇ ਨਹੀਂ, ਕਈ ਯੁੱਗ ਸੰਪਰਕ ਤੋੜ ਦੇਣਾ। ਕੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਤੇ ਵੱਡਾ ਵੈਦ ਹੈ, ਇਹਦੇ ਨਾਲੋਂ ਤਕੜਾ ਤੇ ਵੈਦ ਹੈ ਹੀ ਕੋਈ ਨੀ। ਮੇਰਾ ਵੈਦ ਗੁਰੂ
ਗੋਬਿੰਦਾ,
ਹਰ ਹਰ ਨਾਮ ਉਹ ਖੁਦ ਮੁਖ ਦੇਵੈ, ਕੱਟ ਹੈ ਜਮ ਕੀ ਫੰਦਾ। ਉਹ ਕਹਿੰਦੇ ਦਵਾਈ ਇਹੋ ਜਿਹੀ ਦਿੰਦਾ, ਇਹ ਡਾਕਟਰ ਤੇ ਬੁਖਾਰ ਤੋਂ ਹੀ ਬਚਾਉਂਦਾ, ਇਹ ਡਾਕਟਰ ਤੇ ਸਿਰ ਦਰਦ ਤੋਂ ਹੀ ਬਚਾਉਂਦਾ ਹੈ। ਕਹਿੰਦੇ ਉਹ ਡਾਕਟਰ ਇਹੋ ਜਿਹਾ ਜਿਹੜਾ ਜਮਾਂ ਦੀਆਂ ਫਾਈਆਂ ਤੋਂ ਵੀ ਬਚਾ ਲੈਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਧਿਆਨ ਦਿਓ, ਯਾਦ ਰੱਖਿਓ, ਅੱਜ ਤੱਕ ਕੋਈ ਮੈਡੀਸਨ ਐਸੀ ਨਹੀਂ ਬਣੀ ਜਿਹੜੀ ਦਵਾਈ ਬੰਦ ਜਿਹੜੀ ਦਰਦ ਬੰਦ ਕਰ ਦੇ। ਕੋਈ ਦਵਾਈ ਨਹੀਂ ਬਣੀ ਇਹੋ ਜਿਹੀ, ਦਰਦ ਬੰਦ ਕਰਨ ਵਾਲੀ ਦਵਾਈ ਕੋਈ ਨਹੀਂ ਬਣੀ। ਉਹ ਦਵਾਈ ਹੈ ਜਿਹੜੀ ਦਰਦ ਮਹਿਸੂਸ ਨਹੀਂ ਹੋਣ ਦਿੰਦੀ, ਉਹ ਦਵਾਈ ਬਣੀ। ਸਮਝੋ, ਸਾਡੇ ਬ੍ਰੇਨ ਤੋਂ ਲੈ ਕੇ ਧੁਨ ਤੱਕ, ਸਾਡੇ ਦਿਮਾਗ ਤੋਂ ਲੈ ਕੇ ਸਾਡੇ ਧੁਨ ਤੱਕ ਇੱਕ ਨਾੜੀ ਚੱਲਦੀ ਹੈ ਸਰੀਰ ਦੇ ਖੱਬੇ ਪਾਸੇ, ਉਹਨੂੰ ਕੀ ਕਹਿੰਦੇ ਆ? ਰੁਦਰਾਕਸ਼। ਇੱਕ ਸ਼ਾਹ ਰਗ ਹੈ, ਉਹਦੇ ਨਾਲ ਚੱਲਦੀ ਆ ਉਹ ਨਾੜੀ, ਦੋ ਇਕੱਠੀਆਂ ਨਾੜੀਆਂ ਨੇ। ਤੇ ਸਾਧ ਸੰਗਤ, ਉਹ ਜਿਹੜੀ ਰੁਦਰਾਕਸ਼ ਨਾੜੀ ਹੈ ਨਾ, ਉਹ ਇੱਕੋ ਇੱਕ ਨਾੜੀ ਸਾਡੇ ਸਰੀਰ ਵਿੱਚ ਇਹੋ ਜਿਹੀ ਲਾਈ ਹੈ ਰੱਬ ਨੇ, ਜਿਹੜੀ ਸਾਨੂੰ ਇਹ ਦੱਸਦੀ ਆ ਕਿ ਤੇਰੇ ਕਿਹੜੀ ਜਗ੍ਹਾ ਤੇ ਦਰਦ ਹੋ ਰਿਹਾ। ਦਰਦ ਤੇਰੀ ਲੱਤ 'ਚ ਹੋ ਰਿਹਾ ਕਿ ਪੇਟ 'ਚ ਹੋ ਰਿਹਾ ਕਿ ਸਿਰ 'ਚ ਹੋ ਰਿਹਾ, ਉਹ ਨਾੜੀ ਨੇ ਦੱਸਣਾ। ਜੇ ਉਹ ਨਾੜੀ ਵੀ ਬਲੌਕ ਕਰ ਦਿੱਤੀ ਜਾਵੇ ਤਾਂ ਪਤਾ ਨਹੀਂ ਲੱਗਣਾ। ਆਖੋ ਸਤਨਾਮ
ਵਾਹਿਗੁਰੂ।
ਕਈ ਵਾਰੀ ਤੁਹਾਡੇ 'ਚੋਂ ਕੋਈ ਬੈਠਾ ਹੀ ਹੋਣਾ ਇੱਥੇ ਵੀ ਕਹਿੰਦੇ ਨੇ ਆਪਰੇਸ਼ਨ ਹੋ ਰਿਹਾ ਸੀ ਜੀ, ਮੇਰੀਆਂ ਅੱਖਾਂ ਖੁੱਲੀਆਂ ਤੇ ਮੈਂ ਵੇਖ ਰਿਹਾ ਸੀ ਵੀ ਮੇਰੀ ਲੱਤ ਨੂੰ, ਲੱਤ ਦਾ ਆਪਰੇਸ਼ਨ ਕਰ ਰਹੇ ਨੇ। ਮੈਂ ਅੱਖਾਂ ਖੁੱਲੀਆਂ ਸੀ ਮੇਰੀਆਂ, ਪੱਟੀ ਲਾ ਦਿੱਤੀ, ਆਪਰੇਸ਼ਨ ਹੁੰਦਾ ਮੈਂ ਆਪਣੀ ਅੱਖਾਂ ਨਾਲ ਵੇਖਿਆ। ਆਪਰੇਸ਼ਨ ਹੋ ਰਿਹਾ ਸੀ ਪਰ ਦਰਦ ਹੋ ਨਹੀਂ ਸੀ ਰਿਹਾ, ਚੀਰ ਫਾੜ ਹੋ ਰਿਹਾ ਸੀ ਤੇ ਦਰਦ ਮਹਿਸੂਸ ਨਹੀਂ ਹੋ ਰਿਹਾ। ਦਰਦ ਹੋ ਤੇ ਰਿਹਾ ਸੀ ਪਰ ਦਰਦ ਮਹਿਸੂਸ ਨਹੀਂ ਹੋ ਰਿਹਾ ਕਿਉਂਕਿ ਡਾਕਟਰਾਂ ਨੇ ਦਵਾਈ ਦੇ ਨਾਲ ਉਸ ਨਾੜੀ ਨੂੰ ਬਲੌਕ ਕਰਤਾ, ਬੰਦ ਕਰਤਾ, ਜਿਹੜੀ ਨਾੜੀ ਨੇ ਦੱਸਣਾ ਸੀ ਵੀ ਦਰਦ ਮਹਿਸੂਸ ਨਹੀਂ ਹੋਇਆ। ਹੋ ਤੇ ਰਿਹਾ ਦਰਦ, ਇਹ ਤੇ ਨਹੀਂ ਹੈ ਵੀ ਦਰਦ ਬੰਦ ਹੋ ਗਿਆ। ਲੱਤ ਦਾ ਆਪਰੇਸ਼ਨ ਹੋ ਰਿਹਾ, ਨਾੜੀ ਬਲੌਕ ਕੀਤੀ ਹੋਈ ਹੈ ਤੇ ਪਤਾ ਲੱਗਦਾ ਨਹੀਂ, ਦਰਦ ਤੇ ਹੋ ਰਿਹਾ ਪਰ ਦਰਦ ਮਹਿਸੂਸ ਨਹੀਂ ਹੁੰਦਾ। ਜਿਵੇਂ ਅੱਜ ਕੱਲ੍ਹ ਦੇ ਡਾਕਟਰ ਇਸ ਨਾੜੀ ਨੂੰ, ਜਿਹਨੂੰ ਅਸੀਂ ਰੁਦਰਾਕਸ਼ ਨਾੜੀ ਕਹਿੰਦੇ ਹਾਂ, ਇਹਨੂੰ ਦਵਾਈ ਨਾਲ ਬੰਦ ਕਰਦੇ ਨੇ, ਇੰਜੈਕਸ਼ਨ ਨਾਲ ਬੰਦ ਕਰਦੇ ਨੇ। ਤੇ ਪੁਰਾਣੇ ਜਿਹੜੇ ਜੋਗੀ ਸਨ, ਰਿਸ਼ੀ ਮੁਨੀ ਸਨ, ਉਹ ਇਸ ਰੁਦਰਾਕਸ਼ ਨਾੜੀ ਨੂੰ ਹਵਾ ਨਾਲ ਬੰਦ ਕਰ ਦਿੰਦੇ ਸੀ, ਹਵਾ ਨਾਲ ਸਵਾਸ ਉਹਦੇ ਵਿੱਚ ਪਾ ਦਿੰਦੇ ਸੀ ਤੇ ਨਾੜੀ ਬਲੌਕ, ਸੰਪਰਕ ਟੁੱਟ ਜਾਂਦਾ ਸੀ ਸਰੀਰ ਨਾਲ। ਇਸੇ ਨੂੰ ਕਹਿ ਦਿੰਦੇ ਨੇ ਵੀ ਸਵਾਸ ਦਸਵੇਂ ਦੁਆਰ ਚੜ ਗਿਆ। ਆਖੋ
ਸਤਨਾਮ।
ਸ਼ਾਹ ਰਗ ਵਿੱਚੋਂ ਸਵਾਸ ਕੱਢ ਕੇ ਰੁਦਰਾਕਸ਼ ਵਿੱਚ ਪਾਉਣ ਨੂੰ ਕੀ ਕਹਿੰਦੇ ਆ? ਵੀ ਦਸਵੇਂ ਦੁਆਰ ਸਵਾਸ ਚੜ ਗਏ, ਕਿਉਂਕਿ ਜਦੋਂ ਨਾੜੀ ਦੇ ਵਿੱਚ ਹਵਾ ਚਲੇ ਜਾਣੀ ਤਾਂ ਉਹਨੇ ਬਲੌਕ ਹੋ ਜਾਣਾ, ਆਪਣੇ ਆਪ ਸੰਬੰਧ ਟੁੱਟ ਜਾਣਾ ਸਰੀਰ ਨਾਲੋਂ। ਫਿਰ ਭਾਵੇਂ 8 ਘੰਟੇ ਬੈਠੇ ਰਹੋ, ਭਾਵੇਂ 10 ਘੰਟੇ ਬੈਠੇ ਰਹੋ, ਭਾਵੇਂ 15 ਘੰਟੇ ਬੈਠੇ ਰਹੋ, ਪਤਾ ਹੀ ਨਹੀਂ ਲੱਗਣਾ। ਪਰ ਗੁਰਮੁਖੋ, ਇਹ ਗੱਲ ਕਿਤੇ ਸੌਖੀ ਜੀ ਨਹੀਂ ਬਣ ਜਾਂਦੀ ਵੀ ਸਵਾਸ ਜਿਹੜੇ ਨੇ ਰੁਦਰਾਕਸ਼ ਵਿੱਚ ਪ੍ਰਵੇਸ਼ 1-2 ਦਿਨਾਂ 'ਚ ਨਹੀਂ ਹੋ ਜਾਂਦੇ ਜਾਂ 2-4 ਮਹੀਨਿਆਂ 'ਚ ਨਹੀਂ ਹੋ ਜਾਂਦੇ, ਘੱਟ ਤੋਂ ਘੱਟ ਵੀ 20-20 ਸਾਲ ਮਿਹਨਤ ਕਰਕੇ ਨਾ, 20-20 ਸਾਲ ਰੋਜ਼ ਸਵੇਰੇ ਉੱਠ ਕੇ ਚੌਂਕੜਾ ਮਾਰ ਕੇ ਕਰਕੇ ਇਸ਼ਨਾਨ, ਵਾਹਿਗੁਰੂ 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 ਦਾ ਜਦੋਂ ਅਭਿਆਸ ਕਰੀਦਾ, ਫਿਰ ਜਾ ਕੇ ਸਵਾਸ ਰੁਦਰਾਕਸ਼ ਵਿੱਚ ਪ੍ਰਵੇਸ਼ ਹੋਣੇ ਸ਼ੁਰੂ ਹੁੰਦੇ ਨੇ। ਉਹ ਵੀ ਕਿਸੇ ਗੁਰਮੁਖ ਤੋਂ, ਕਿਸੇ ਕਮਾਈ ਵਾਲੇ ਤੋਂ ਜੁਗਤੀ ਪੁੱਛ ਕੇ। ਤੇ ਜਦੋਂ ਉਹ ਨਾੜੀ ਬਲੌਕ ਹੋ ਜਾਏਗੀ, ਫਿਰ ਭਾਵੇਂ ਜਿੰਨਾ ਚਿਰ ਮਰਜ਼ੀ ਬੈਠੇ ਰਹੋ, ਪਤਾ ਨਹੀਂ ਲੱਗਣਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਸੇਵਾ ਚੱਲਦੀ ਆ ਸਰੋਵਰ ਦੀ, ਸੰਤੋਖ ਸਰ ਦੀ, ਤੇ ਪਟਦਿਆਂ ਪਟਦਿਆਂ ਥੱਲਿਓਂ ਨਿਕਲ ਆਇਆ ਮੱਠ, ਬਹੁਤ ਵੱਡਾ, ਤੇ ਮੱਠ ਸੀ ਪੱਥਰ ਦਾ। ਉਹ ਖੋਲੋ ਭਾਈ, ਦਰਵਾਜ਼ਾ ਵੀ ਲੱਗਿਆ ਇੱਕ ਛੋਟਾ ਜਿਹਾ। ਜਦੋਂ ਦਰਵਾਜ਼ਾ ਸਿੰਘਾਂ ਨੇ ਪੱਟਿਆ, ਗੁਰਮੁਖਾਂ ਗੁਰਸਿੱਖਾਂ ਨੇ, ਤੇ ਵਿੱਚੋਂ ਨਿਕਲਿਆ ਜੋਗੀ, ਵੱਡੀ ਵੱਡੀ ਦਾੜੀ ਉਹਦੀ, ਵੱਡੇ ਵੱਡੇ ਕੇਸ ਹੋਏ ਪਏ, ਤੇ ਮਹਾਰਾਜ ਨੇ ਵੇਖਿਆ, ਕਹਿੰਦੇ ਭਾਈ ਤੇਲ ਚ ਸੋਏ ਦੀਆਂ ਤਲੀਆਂ ਤੇ ਹੋਸ਼ 'ਚ ਲਿਆਂਦਾ। ਜਦੋਂ ਲਿਆਂਦਾ ਹੋਸ਼ ਵਿੱਚ, ਉਹਨੇ ਅੱਖਾਂ ਖੋਲ੍ਹ ਕੇ ਇਹ ਨਹੀਂ ਪੁੱਛਿਆ ਵੀ ਦਿਨ ਕਿਹੜਾ ਜਾਂ ਮਹੀਨਾ ਕਿਹੜਾ ਚੱਲਦਾ ਜਾਂ ਸਾਲ ਕਿਹੜਾ ਚੱਲਦਾ। ਅੱਖਾਂ ਖੋਲ੍ਹ ਕੇ ਸੰਤੋਖਾ ਜੋਗੀ ਕਹਿੰਦਾ, ਇਹ ਦੱਸੋ ਵੀ ਯੁੱਗ ਕਿਹੜਾ ਚੱਲਦਾ? ਆਖੋ ਸਤਨਾਮ। ਕਹਿੰਦੇ ਜੀ ਕਲਯੁੱਗ। ਸੰਤੋਖੇ ਜੋਗੀ ਨੂੰ ਕਹਿੰਦੇ ਜੀ ਕਲਯੁੱਗ ਚੱਲਦਾ? ਕਹਿੰਦਾ ਜੀ ਮੈਂ ਤੇ 7 ਯੁੱਗ ਦਾ ਬੈਠਾ, 4 ਯੁੱਗ ਹੋ ਗਏ ਬੈਠੇ। ਸਮਝੋ ਗੱਲ ਵੀ ਚਾਰ ਯੁੱਗ ਹੋ ਗਏ ਬੈਠੇ ਨੂੰ ਪਤਾ ਹੀ ਨਹੀਂ ਲੱਗਿਆ ਕਿਉਂਕਿ ਸਵਾਸ ਉਹਨੇ ਰੁਦਰਾਕਸ਼ ਵਿੱਚ ਵਾੜ ਲਏ ਜਦੋਂ ਸਵਾਸ ਰੁਦਰਾਕਸ਼ ਵਿੱਚ ਚਲੇ ਜਾਣਗੇ ਤੇ ਸਰੀਰ ਭਾਵੇਂ ਜਿੰਨਾ ਚਿਰ ਮਰਜ਼ੀ ਪਿਆ ਰਵੇ ਖਰਾਬ ਨਹੀਂ ਹੁੰਦਾ ਇਦਾਂ ਹੀ ਪਿਆ ਰਹੇ ਇਹ ਸਰੀਰ ਦਾ ਕੁਛ ਵੀ ਨਹੀਂ ਵਿਗੜੇਗਾ ਕਹਿੰਦੇ ਇਦਾਂ ਹੀ ਪਿਆ ਰਹਿਣਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਜਾਓ ਗੱਲ ਉੱਥੇ ਲੈ ਆਈਏ ਮਹਾਰਾਜ ਵੱਛਲ ਰਾਏ ਦੇ ਰੂਪ ਵਿੱਚ ਹਜ਼ੂਰ ਸਾਹਿਬ ਦੀ ਧਰਤੀ ਤੇ ਤਪ ਕਰਦੇ ਨੇ ਤੇ ਤਪ ਕਰਦਿਆਂ ਕਰਦਿਆਂ ਜਦੋਂ ਸਵਾਸ ਦਸਵੇਂ ਦੁਆਰ ਚੜ੍ਹ ਕੇ ਫਿਰ ਪਤਾ ਲੱਗ ਗਿਆ ਵੀ ਹੁਣ ਤੇ ਜੇ ਮੈਂ ਬਰਫ਼ 'ਚ ਵੀ ਬਹਿ ਜਾਂ ਤਾਂ ਵੀ ਮੈਨੂੰ ਪਤਾ ਹੀ ਨਹੀਂ ਲੱਗਣਾ ਫਿਰ ਜਦੋਂ ਪਾਵਰ ਬਣ ਗਈ ਉੱਥੇ ਜਾਣ ਦੀ ਫਿਰ ਗਏ ਨੇ ਸਿੱਧੇ ਹੀ ਨਹੀਂ ਚਲੇ ਗਏ ਵੀ ਹੇਮਕੁੰਡ ਸਾਹਿਬ ਚਲੇ ਗਏ ਸਿੱਧੀ ਭਗਤੀ ਕਰਨ ਏਦਾਂ ਹੀ ਨਹੀਂ ਗਏ ਪਹਿਲਾਂ ਆਪਣੇ ਆਪ ਨੂੰ ਆਪਣੀ ਆਤਮਾ ਨੂੰ ਬਲਵਾਨ ਕੀਤਾ ਸਿਮਰਨ ਦੀ ਸ਼ਕਤੀ ਨਾਲ ਫਿਰ ਬਹਿ ਗਏ ਹੇਮਕੁੰਡ ਦੀ ਧਰਤੀ ਤੇ ਫਿਰ ਹੇਮਕੁੰਡ ਸਾਹਿਬ ਬੈਠ ਕੇ
ਹੇਮਕੁੰਟ ਤੇ ਤਪੱਸਿਆ ਕੀਤੀ ਮਰਦ ਅਗੰਬੜੇ ਹੇਮਕੁੰਟ ਤੇ ਤਪੱਸਿਆ ਕੀਤੀ ਮਰਦ ਅਗੰਬੜੇ
ਹੇਮਕੁੰਟ ਤੇ ਤਪੱਸਿਆ ਕੀਤੀ
ਭਰਤ ਅਗੰਬੜੇ
ਪਾਵਨ ਧਰਤੀ ਤੇ ਬੈਠ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਪ ਕੀਤਾ ਤਦ ਹੀ ਇੰਨੀ ਆਤਮਾ ਬਲਵਾਨ ਸੀ ਨਾ ਮਹਾਰਾਜ ਦੀ ਵੇਖਣ ਵਾਲੇ ਹੈਰਾਨ ਹੋ ਜਾਂਦੇ ਸੀ ਕਹਿੰਦੇ ਏਡੀ ਵੱਡੀ ਪਾਵਰ ਮਹਾਰਾਜ ਦੇ ਵਿੱਚ ਸਾਹਮਣੇ ਪੁੱਤ ਸ਼ਹੀਦ ਕਰਵਾਉਣੇ ਕਿਤੇ ਸੌਖਾ ਪਿਆ ਕੰਮ ਬਣਿਆ ਬਣਾਇਆ ਬਣੀ ਤੇ ਕੱਚੀ ਕੋਠੀ ਨਹੀਂ ਛੱਡੀ ਜਾਂਦੀ ਖੁੱਲੀ ਨਹੀਂ ਛੱਡੀ ਜਾਂਦੀ ਇਹ ਅਨੰਦਪੁਰ ਸਾਹਿਬ ਛੱਡਤਾ ਇਹਨਾਂ ਨੇ ਨਿਰਮੋਹ ਮਹਾਰਾਜ ਇੰਨੇ ਖਜ਼ਾਨੇ ਰੋੜ ਤੇ ਨਦੀਆਂ ਦੇ ਵਿੱਚ ਡੋਲੇ ਸ਼ਾਹ ਫਕੀਰ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਇਆ ਆ ਕੇ ਹੱਥ ਜੋੜ ਕੇ ਉਹਨੇ ਬੇਨਤੀ ਕੀਤੀ ਕਿ ਨਾ ਮਹਾਰਾਜ ਮੈਨੂੰ ਇਹ ਦੱਸੋ ਵੀ ਤੁਹਾਡਾ ਕਿਹੜੀ ਚੀਜ਼ ਨਾਲ ਪਿਆਰ ਹੈ ਕਿਹਦੇ ਨਾਲ ਪਿਆਰ ਤੇਰਾ ਦੱਸੀ ਦਸ਼ਮੇਸ਼ ਪਿਤਾ ਆਏ ਕੇ ਫਕੀਰ ਇੱਕ ਅਰਜ ਗੁਜ਼ਾਰ ਦਾ ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ ਨਾ ਪੁੱਤਾਂ ਨਾਲ ਪਿਆਰ ਹੁੰਦਾ ਜੰਗ ਚ ਨਾ ਵਾਰਦਾ ਕਹਿੰਦੇ ਜੇ ਪਿਤਾ ਨਾਲ ਪਿਆਰ ਹੁੰਦਾ ਉਹਨਾਂ ਨੂੰ ਦਿੱਲੀ ਸ਼ਹੀਦ ਹੋਣ ਵਾਸਤੇ ਨਾ ਤੋਰਦੇ ਤੇ ਜੇ ਤੁਹਾਡਾ ਪੁੱਤਾਂ ਨਾਲ ਪਿਆਰ ਹੁੰਦਾ ਉਹਨਾਂ ਨੂੰ ਜੰਗ 'ਚ ਨਾ ਕੁਰਬਾਨ ਕਰਦੇ ਮਾਇਆ ਨਾਲ ਪਿਆਰ ਹੁੰਦਾ ਨਦੀਆਂ 'ਚ ਰੋੜਦਾ ਨਾ ਘਰ ਨਾਲ ਪਿਆਰ ਹੁੰਦਾ ਆਨੰਦ ਨਾ ਵਸਾਰਦਾ ਜੇ ਤੁਹਾਡਾ ਘਰ ਨਾਲ ਪਿਆਰ ਹੁੰਦਾ ਤੇ ਆਨੰਦਪੁਰ ਕਿਉਂ ਛੱਡਦੇ ਜੇ ਮਾਇਆ ਨਾਲ ਪਿਆਰ ਹੁੰਦਾ ਤੇ ਨਦੀਆਂ 'ਚ ਕਿਉਂ ਰੋੜਦੇ ਦੱਸੋ ਤੁਹਾਡਾ ਕਿਹੜੀ ਚੀਜ਼ ਨਾਲ ਪਿਆਰ ਹੈ ਤੇ ਅੱਗੋਂ ਹੱਸ ਬੋਲੇ ਸ਼੍ਰੀ ਦਸ਼ਮੇਸ਼ ਪਿਤਾ ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੀ ਧਾਰ ਦਾ ਮਹਾਰਾਜ ਕਹਿੰਦੇ ਨੇ ਮੈਨੂੰ ਸਭ ਨਾਲੋਂ ਪਿਆਰੀ ਚੀਜ਼ ਪਤਾ ਕਿਹੜੀ ਲੱਗਦੀ ਹੈ ਖੰਡੇ ਬਾਟੇ ਦਾ ਅੰਮ੍ਰਿਤ ਕਹਿਣ ਤੋਂ ਭਾਵ ਵੀ ਅੰਮ੍ਰਿਤ ਧਾਰੀ ਸਿੰਘ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮਹਾਰਾਜ ਕਹਿੰਦੇ ਮੈਨੂੰ ਸਭ ਨਾਲੋਂ ਹੀ ਪਿਆਰਾ ਲੱਗਦਾ ਇਸੇ ਕਰਕੇ ਕਹਿਤਾ ਖਾਲਸਾ ਮੇਰੋ ਰੂਪ ਹੈ ਖਾਸ ਕਹਿੰਦੇ ਖਾਲਸਾ ਮੇਰਾ ਖਾਸ ਰੂਪ ਹੈ ਕਹਿੰਦੇ ਨੀ ਫਲਾਣਾ ਤੇ MLA ਦਾ ਖਾਸ ਹੈ ਜੀ ਫਲਾਣਾ ਤੇ ਮੰਤਰੀ ਦਾ ਖਾਸ ਬੰਦਾ ਹੈ ਫਲਾਣਾ ਤੇ DC ਦਾ ਖਾਸ ਹੈ ਉਹਦੇ ਕੋਲ ਚੱਲੋ ਗੁਰਮੁਖੋ ਪੰਜ ਪਿਆਰੇ ਵੀ ਗੁਰੂ ਗੋਬਿੰਦ ਸਿੰਘ ਦਾ ਖਾਸ ਰੂਪ ਨੇ ਖਾਸ ਮਹਾਰਾਜ ਕਹਿੰਦੇ ਇਹਨਾਂ ਦੀ ਛੇਤੀ ਸੁਣ ਲੈਂਦਾ ਮੈਂ ਜਿਹੜਾ ਕੋਈ ਖਾਲਸਾ ਹੋਵੇ ਤੇ ਖਾਲਸੇ ਦੇ ਗੁਣ ਕੀ ਨੇ ਖਾਲਸਾ ਸੋ ਜੋ ਚੜ੍ਹੈ ਤਰੰਗ ਖਾਲਸਾ ਸੋ ਜੋ ਕਰੈ ਨਿਤ ਜੰਗ ਕਈ ਕਿਰਪਾਨਾ ਚੁੱਕੀ ਫਿਰਦੇ ਨੇ ਕਹਿੰਦੇ ਖਾਲਸਾ ਤੇ ਉਹੀ ਹੈ ਜਿਹੜਾ ਰੋਜ਼ ਜੰਗ ਕਰੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹ ਕਈ ਕਹਿਣਗੇ ਵੀ ਖਾਲਸੇ ਦਾ ਤੇ ਖੰਡਾ ਖੜਕਦਾ ਹੀ ਰਹਿਣਾ ਚਾਹੀਦਾ ਕਦੇ ਨਾ ਕਦੇ ਕਿਉਂਕਿ ਮਹਾਰਾਜ ਕਹਿੰਦੇ ਖਾਲਸਾ ਹੈ ਹੀ ਉਹ ਜਿਹੜਾ ਨਿਤ ਜੰਗ ਕਰੇ ਪਰ ਗੱਲ ਸਮਝੀ ਨੀ ਨਾ ਖਾਲਸਾ ਸੋ ਜੋ ਚੜ੍ਹੈ ਤਰੰਗ ਘੋੜਾ ਤਰੰਗ ਕਹਿੰਦੇ ਘੋੜੇ ਨੂੰ ਖਾਲਸਾ ਉਹੀ ਹੈ ਜਿਹੜਾ ਰੋਜ਼ ਘੋੜੇ ਤੇ ਚੜ੍ਹੇ ਘੋੜੇ ਰੱਖਣੇ ਚਾਹੀਦੇ ਨੇ ਕਿਉਂਕਿ ਮਹਾਰਾਜ ਦਾ ਵਚਨ ਹੈ ਕਹਿੰਦੇ ਕਹਿਣ ਵਾਲੇ ਕਈ ਕਹਿੰਦੇ ਲਓ ਜੀ ਘੋੜਾ ਘੋੜੇ ਤੋਂ ਬਿਨਾਂ ਤੇ ਗੱਲ ਬਣਨੀ ਨੀ ਮਹਾਰਾਜ ਕਹਿੰਦੇ ਖਾਲਸਾ ਉਹੀ ਜਿਹੜਾ ਰੋਜ਼ ਘੋੜੇ ਤੇ ਚੜ੍ਹੇ ਖਾਲਸਾ ਉਹੀ ਜਿਹੜਾ ਰੋਜ਼ ਜੰਗ ਕਰੇ ਹੁਣ ਜੰਗ ਕਿਹਦੇ ਨਾਲ ਕਰੋਗੇ ਘਰ ਵਾਲੀ ਨਾਲ ਜਾਂ ਬੱਚਿਆਂ ਨਾਲ ਬਾਹਰੋਂ ਤੇ ਖਤਰਾ ਵੀ ਕਿਤੇ ਉਂਝ ਸਾਨੂੰ ਨਾ ਪੈ ਜਾਣ ਡਰ ਲੱਗਦਾ ਤੇ ਘੋੜਾ ਕਿੱਥੋਂ ਲਿਆਊ ਬਾਈ ਤਕੜਾ ਬੰਦਾ ਤੇ ਲੈ ਆਊ ਘੋੜਾ ਗਰੀਬ ਕੀ ਕਰੇ ਫਿਰ ਉਹ ਸਵਾਰੀ ਮੈਂ ਇਸ ਦੀ ਕਰੇ ਬਾਈ ਕਾਹਦੀ ਸਵਾਰੀ ਕਰੂ ਉਹ ਪਿੰਡਾਂ 'ਚ ਗਧੇ ਨੇ ਹੁਣ ਕਿੱਥੇ ਅੱਜ ਕੱਲ੍ਹ ਘੋੜੇ ਲੱਭਦੇ ਆ ਤੇ ਵਿਚਾਰੇ ਸਾਡੇ ਮੁੰਡੇ ਨਿੱਕੇ ਨਿੱਕੇ ਮਹਿਸਾਂ ਦੀ ਚੜ੍ਹੇ ਫਿਰਦੇ ਉਹ ਮਹਿਸ ਦੀ ਸਵਾਰੀ ਕਰ ਲੈਂਦੇ ਧਿਆਨ ਦਿਓ ਗੱਲ ਕੀ ਕਹਿਣੀ ਚਾਹੁੰਦੇ ਮਹਾਰਾਜ ਸਤਿਗੁਰੂ ਕਹਿੰਦੇ ਆ ਕਿ ਖਾਲਸਾ ਉਹ ਹੈ ਧਿਆਨ ਦਿਓ ਖਾਲਸਾ ਉਹ ਹੈ ਜਿਹੜਾ ਰੋਜ਼ ਸੁਰਤੀ ਦੀ ਸਵਾਰੀ ਕਰੇ ਸੁਰਤੀ ਰੂਪ ਘੋੜਾ ਗਿਆ ਉੱਥੇ ਦੂਜੇ ਘੋੜੇ ਦੀ ਗੱਲ ਨਹੀਂ ਕੀਤੀ ਆ ਜਾਨਵਰ ਜਿਹੜਾ ਘੋੜਾ ਮਹਾਰਾਜ ਕਹਿੰਦੇ ਸੁਰਤ ਰੂਪੀ ਸੁਰਤ ਦੇ ਘੋੜੇ ਤੇ ਸਵਾਰ ਰਵੇ ਰੋਜ਼ ਸਵਾਰੀ ਕਰੇ ਰੋਜ਼ ਅੱਖਾਂ ਬੰਦ ਕਰਕੇ ਬੈਠੇ ਚੌਂਕੜਾ ਮਾਰ ਕੇ ਜਿੱਦਾਂ ਆਪਾਂ ਰਾਤ 10 ਮਿੰਟ ਸਿਮਰਨ ਕੀਤਾ ਸੀ ਏਦਾਂ ਸਿਮਰਨ ਕਰੇ ਰੋਜ਼ ਤੇ ਆਪਣੀ ਸੁਰਤੀ ਦੇ ਘੋੜੇ ਤੇ ਰੋਜ਼ ਸਵਾਰ ਹੋ ਕੇ ਬ੍ਰਹਿਮੰਡ ਦਾ ਚੱਕਰ ਲਾਵੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪਿੰਡ ਦਾ ਚੱਕਰ ਨੀ ਇੱਕ ਸ਼ਹਿਰ ਦਾ ਇੱਕ ਇਲਾਕੇ ਦਾ ਚੱਕਰ ਨੀ ਮਹਾਰਾਜ ਕਹਿੰਦੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਕਹਿੰਦੇ ਜੋ ਬ੍ਰਹਿਮੰਡ ਵਿੱਚ ਹੈ ਸਾਰੇ ਬ੍ਰਹਿਮੰਡ ਵਿੱਚ ਜੋ ਹੈ ਮਹਾਰਾਜ ਕਹਿੰਦੇ ਉਹ ਤੇਰੇ ਸਰੀਰ ਵਿੱਚ ਵੀ ਹੈ ਜੋ ਬ੍ਰਹਿਮੰਡ 'ਚ ਹੈ ਉਹ ਤੇਰੇ ਸਰੀਰ 'ਚ ਹੈ ਤੇ ਤੂੰ ਆਪਣੇ ਆਪ ਦੀ ਖੋਜ ਕਰ ਲੈ ਸਾਰਾ ਬ੍ਰਹਿਮੰਡ ਹੀ ਖੋਜਿਆ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹੁਣ ਇੱਕ ਕਿਰਨ ਵਿੱਚ ਸੂਰਜ ਵਾਲੇ ਸਾਰੇ ਗੁਣ ਨੇ ਇੱਕ ਬੂੰਦ ਵਿੱਚ ਸਮੁੰਦਰ ਵਾਲੇ ਸਾਰੇ ਗੁਣ ਨੇ ਆਤਮਾ ਵਿੱਚ ਪਰਮਾਤਮਾ ਦੇ ਸਾਰੇ ਗੁਣ ਨੇ ਕਿਰਨ ਸੂਰਜ ਦੀ ਇੱਕ ਅੰਸ਼ ਹੈ ਬੂੰਦ ਸਮੁੰਦਰ ਦੀ ਇੱਕ ਅੰਸ਼ ਹੈ ਇਸ ਤਰ੍ਹਾਂ ਸਾਡੀ ਜਿਹੜੀ ਆਤਮਾ ਹੈ ਇਹ ਵੀ ਪਰਮਾਤਮਾ ਦੀ ਇੱਕ ਅੰਸ਼ ਹੈ ਤੇ ਸਾਧ ਸੰਗਤ ਹੁਣ ਇੱਕ ਬੂੰਦ ਸਾਡੇ ਨਾੜੀ ਦੇ ਵਿੱਚੋਂ ਖੂਨ ਦੀ ਕੱਢਦੇ ਆ ਨਾ ਉਹਦੇ ਵਿੱਚੋਂ ਵੇਖ ਸਾਰਾ ਕੁਝ ਹੀ ਪਤਾ ਲੱਗ ਜਾਂਦਾ ਵੀ ਤੈਨੂੰ ਸ਼ੂਗਰ ਵੀ ਹੈ ਤੈਨੂੰ ਆਹ ਬਿਮਾਰੀ ਵੀ ਹੈ ਤੈਨੂੰ ਆਹ ਬਿਮਾਰੀ ਵੀ ਹੈ ਉਹਦੇ ਤੋਂ ਹੀ ਪਤਾ ਲੱਗ ਜਾਂਦਾ ਇੱਕ ਸਰਿੰਜ ਭਰ ਕੇ ਲਿਜਾਂਦੇ ਨੇ ਕਿਉਂਕਿ ਉਹਦੇ ਵਿੱਚ ਜਿਹੜੇ ਔਗਣ ਨੇ ਉਹ ਵੀ ਹੈਗੇ ਆ ਜਿਹੜੇ ਗੁਣ ਨੇ ਸਾਡੇ ਖੂਨ 'ਚ ਉਹ ਵੀ ਨੇ ਇੱਕ ਬੂੰਦ ਤੋਂ ਪਤਾ ਲੱਗ ਜਾਣਾ ਸਾਰੇ ਸਰੀਰ ਦਾ ਇਸੇ ਤਰ੍ਹਾਂ ਆਤਮਾ ਜਿਹੜੀ ਹੈ ਇਹ ਪਰਮਾਤਮਾ ਦਾ ਹੀ ਇੱਕ ਅੰਸ਼ ਹੈ ਜਦੋਂ ਕੋਈ ਚੌਂਕੜਾ ਮਾਰ ਕੇ ਬੈਠਦਾ ਸੁਰਤ ਦੀ ਸਵਾਰੀ ਕਰਦਾ ਨਾ ਆਪਣੇ ਆਪ ਉਹ ਸਾਰੇ ਬ੍ਰਹਿਮੰਡ ਦਾ ਹੀ ਚੱਕਰ ਲਾ ਸਕਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪਰ ਕੋਈ ਚੱਕਰ ਲਾਉਣ ਵਾਲਾ ਤੇ ਹੋਵੇ ਕੋਈ ਸਿਮਰਨ ਅਭਿਆਸ ਕਰਨ ਵਾਲੀ ਰੂਹ ਹੋਵੇ ਤੇ ਸਹੀ ਖਾਲਸਾ ਸੋ ਜੋ ਚੜ੍ਹੈ ਤਰੰਗ ਖਾਲਸਾ ਸੋ ਜੋ ਕਰੈ ਨਿਤ ਜੰਗ ਹੁਣ ਇਹਦਾ ਅਰਥ ਵੀ ਆਪਾਂ ਉਲਟ ਲਾ ਲਿਆ ਵੀ ਖਾਲਸਾ ਉਹ ਹੈ ਜਿਹੜਾ ਜੰਗ ਕਰੇ ਨਿਤ ਹੁਣ ਜੰਗ ਕਿਹਦੇ ਨਾਲ ਕਰੀਏ ਭਾਈ ਜੰਗ ਕਿਹੜੀ ਆਖਿਆ ਮਹਾਰਾਜ ਨੇ ਮੇਰਾ ਖਾਲਸਾ ਉਹ ਹੈ ਜਿਹੜਾ ਰੋਜ਼ ਪੰਜਾਂ ਵਕਾਰਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਜੰਗ ਕਰੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹਨਾਂ ਨੂੰ ਆਪਣੇ ਸਰੀਰ ਦੇ ਨੇੜੇ ਨਾ ਆਉਣ ਦੇਵੇ ਮਨ ਦੇ ਕਾਮ ਨੂੰ ਪਰੇ ਹੀ ਰੱਖੇ ਕ੍ਰੋਧ ਨੂੰ ਪਰੇ ਹੀ ਰੱਖੇ ਲੋਭ ਨੂੰ ਪਰੇ ਹੀ ਰੱਖੇ ਉਹ ਇਹ ਤੇਰੇ ਤੇ ਭਾਰੂ ਨਾ ਪੈ ਜਾਣ ਕਿਤੇ ਕਾਮ ਤੇਰੇ ਤੇ ਅਸਰ ਨਾ ਕਰ ਜੇ ਕ੍ਰੋਧ ਤੇਰੇ ਤੇ ਅਸਰ ਨਾ ਕਰ ਜੇ ਲੋਭ ਮੋਹ ਤੇ ਹੰਕਾਰ ਇਹਨਾਂ ਨਾਲ ਹਮੇਸ਼ਾ ਜੰਗ ਕਰਦੇ ਹੀ ਰਹਿ ਸ਼ਬਦ ਦਾ ਹਥਿਆਰ ਫੜ ਲਾ ਹੱਥ ਚ ਬਾਣੀ ਦਾ ਬਸ ਇਹਨਾਂ ਤੇ ਤਲਵਾਰ ਚੱਲਦੀ ਰਹਿਣੀ ਚਾਹੀਦੀ ਫਿਰ ਠੀਕ ਆਊਗਾ ਮਾਖੋ ਸਤਨਾਮ
ਸ੍ਰੀ ਵਾਹਿਗੁਰੂ
ਤੇ ਬਸ ਮੈਂ ਬੇਨਤੀ ਗੱਲ ਵੀ ਕੀਤੀ ਸੀ ਮਨ ਲੋਚੈ ਬੁਰਿਆਈਆਂ ਮਨ ਸਦਾ ਹੀ ਬੁਰਿਆਈਆਂ ਲੋਚਦਾ ਤੇ ਗੁਰ ਸ਼ਬਦੀ ਇਹੋ ਮਨ ਹੋੜੀ ਹੈ ਗੁਰੂ ਦੇ ਸ਼ਬਦ ਦੇ ਹੋੜੇ ਤੋਂ ਬਿਨਾਂ ਇਹਨਾਂ ਨੇ ਠੀਕ ਵੀ ਨਹੀਂ ਆਉਣਾ ਇਸ ਕਰਕੇ ਇਸ ਜੰਗ ਦੀ ਗੱਲ ਮਹਾਰਾਜ ਨੇ ਕੀਤੀ ਸੋ ਮੈਂ ਅਰਜ ਕਰ ਰਿਹਾ ਸਾਂ ਜਿਹੜਾ ਬੰਦਾ ਸਿਮਰਨ ਕਰਨ ਵਾਲਾ ਹੈ ਭੋਜਨ ਨੇ ਸਾਡੇ ਤਨ ਨੂੰ ਬਲਵਾਨ ਬਣਾ ਦੇਣਾ ਤੇ ਭਜਨ ਨੇ ਸਾਡੇ ਮਨ ਨੂੰ ਬਲਵਾਨ ਬਣਾ ਦੇਣਾ ਐਡਾ ਕੁ ਮਨ ਕਾਇਮ ਹੋ ਜਾਂਦਾ ਇੰਨਾ ਕੁ ਮਨ ਤਕੜਾ ਹੋ ਜਾਂਦਾ ਹੈ ਕਿ ਪੁੱਤ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾ ਲਏ ਮਹਾਰਾਜ ਨੇ ਫਿਰ ਵੀ ਡੋਲੇ ਹੀ ਨਹੀਂ ਇਹ ਮਨ ਬਲਵਾਨ ਸੀ ਨਾ ਮਨ ਮਹਾਰਾਜ ਦਾ ਇੰਨਾ ਕਾਇਮ ਹੋ ਚੁੱਕਿਆ ਸੀ ਅੱਖਾਂ ਦੇ ਸਾਹਮਣੇ ਪੁੱਤ ਸ਼ਹੀਦ ਹੋ ਗਏ ਮਹਾਰਾਜ ਦੇ ਮੱਥੇ ਤੇ ਵੱਟ ਨਹੀਂ ਪਿਆ ਚੜ੍ਹਦੀ ਕਲਾ 'ਚ ਹੀ ਰਹੇ ਮਹਾਰਾਜ ਅੱਖਾਂ ਦੇ ਸਾਹਮਣੇ ਪੁੱਤ ਸ਼ਹੀਦ ਕਰਾ ਲਏ ਲਓ ਆਓ ਕੱਲ੍ਹ ਸੰਗਤ ਨੇ ਮੈਨੂੰ ਵਾਰ ਵਾਰ ਕਿਹਾ ਸੀ ਕਹਿੰਦੇ ਜੀ ਥੋੜ੍ਹਾ ਜਿਹਾ ਸਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਤੇ ਲਾਇਓ ਗੁਰਮੁਖੋ ਇਤਿਹਾਸ ਹੈ ਨਾ ਜਿਹੜਾ ਇਤਿਹਾਸ ਇਤੀ ਖਾਸ ਜਿਹੜਾ ਵਾਪਰਿਆ ਉਹ ਤੇ ਗੁਰੂ ਦਾ ਇਤਿਹਾਸ ਜਿੱਧਰੋਂ ਮਰਜ਼ੀ ਪੜ੍ਹ ਲਓ ਮਿਸ਼ਰੀ ਦੇ ਪਹਾੜ ਵਾਂਗੂ ਜਿੱਧਰੋਂ ਮਰਜ਼ੀ ਖਾ ਲਓ ਮਿੱਠਾ ਹੀ ਮਿੱਠਾ ਜਿੱਧਰੋਂ ਮਰਜ਼ੀ ਆਨੰਦ ਲੈ ਲਓ ਇਹ ਆਨੰਦਦਾਇਕ ਹੈ ਪਰ ਉਹ ਗੱਲ ਵੱਖ ਹੈ ਵੀ ਇਤਿਹਾਸ ਪੜ੍ਹਦਾ ਤੈਨੂੰ ਆਪਣੇ ਜੀਵਨ ਵਿੱਚ ਢਾਲੀਦਾ ਫਿਰ ਹੀ ਫਾਇਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿਮਰਨ ਕਰਕੇ ਆਪਣੀ ਆਤਮਾ ਨੂੰ ਇੰਨਾ ਕੁ ਬਲਵਾਨ ਕਰ ਲਿਆ ਸੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਮਹਾਰਾਜ ਚੱਲੇ ਪਿਆ ਵਿਛੋੜਾ ਆਨੰਦਪੁਰ ਦਾ ਤੇ ਆਨੰਦਪੁਰ ਦੀ ਧਰਤੀ ਨੂੰ ਮਹਾਰਾਜ ਨੇ ਵਰ ਦਿੱਤਾ ਆਨੰਦਪੁਰ ਦੀ ਧਰਤੀ ਨੇ ਆਖਿਆ ਮਹਾਰਾਜ ਨੂੰ ਕਿ ਮਹਾਰਾਜ ਜੀ ਤੁਸੀਂ ਚੱਲੇ ਹੋ ਤੇ ਇੱਥੇ ਦੀਆਂ ਤੇ ਰੌਣਕਾਂ ਵੀ ਤੁਹਾਡੇ ਨਾਲ ਹੀ ਚਲੇ ਜਾਣਗੀਆਂ ਮਹਾਰਾਜ ਕਹਿੰਦੇ ਨਹੀਂ ਮੈਂ ਚੱਲਿਆ ਰੌਣਕਾਂ ਇੱਦਾਂ ਹੀ ਰਹਿਣਗੀਆਂ ਇਹਦੀ ਇਹ ਜਗ੍ਹਾ ਦੀ ਪੂਜਾ ਹੋਏਗੀ ਸੋ ਮਹਾਰਾਜ ਫਿਰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਜਦੋਂ ਚੱਲੇ ਸੀ ਨਾ ਸਰਸਾ ਦੇ ਕੰਢੇ ਤੇ ਮਹਾਰਾਜ ਦੇ ਸਰਸਾ ਦੇ ਕੰਢੇ ਤੇ ਤੇਰੇ ਅਣਵਿਦ ਮੋਤੀ ਖਿੰਡ ਗਏ ਅਣਵਿਦ ਮੋਤੀ ਖਿੰਡ ਗਏ ਤੇਰੇ ਅਮੁੱਲੇ ਲਾਲ ਜਿਨ੍ਹਾਂ ਦੀ ਕੀਮਤ ਹੀ ਕੋਈ ਨਹੀਂ ਸੀ ਉੱਥੇ ਸਰਸਾ ਦੇ ਕੰਢੇ ਤੇ ਪਹੁੰਚੇ ਸੀ ਤੇ ਮਗਰ ਅਹਿਲੀ ਅਹਿਲੀ ਦੇ ਨਾਰੇ ਲੱਗਦੇ ਸੀ ਫੜ ਲਓ ਦੀਆਂ ਆਵਾਜ਼ਾਂ ਆਉਂਦੀਆਂ ਨੇ ਜਾਨ ਨਹੀਂ ਦੇਣੇ ਤੇ ਸਾਧ ਸੰਗਤ 10 ਲੱਖ ਫੌਜ ਟਿੱਡੀ ਦਲ ਉਹਨਾਂ ਨੇ ਪਿੱਛੇ ਘੇਰਾ ਪਾ ਲਿਆ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੀਲੇ ਅਸਮਾਨ ਦੀ ਛੱਤ ਹੇਠ ਬੈਠੇ ਦਇਆ ਸਿੰਘ ਨੂੰ ਕਹਿੰਦੇ ਦਇਆ ਸਿੰਘਾ ਕਹਿੰਦੇ ਅੱਜ ਮੈਨੂੰ ਭੁੱਖ ਲੱਗੀ ਹੈ ਦਇਆ ਸਿੰਘ ਕਹਿੰਦਾ ਮਹਾਰਾਜ ਜੀ ਪ੍ਰਸ਼ਾਦਾ ਤੁਹਾਨੂੰ ਛਕਾਉਂਦੇ ਰਹੇ ਤੁਸੀਂ ਤਾਂ ਨਹੀਂ ਛਕਦੇ ਸੀ ਜੇ ਤੁਹਾਨੂੰ ਲਿਆ ਕੇ ਪ੍ਰਸ਼ਾਦਾ ਦੇਣਾ ਤੁਸੀਂ ਸਿੰਘਾਂ ਨੂੰ ਛਕਾ ਦੇਣਾ ਅੱਜ ਤੱਕ ਕਦੇ ਕੁਝ ਛਕਿਆ ਨਹੀਂ ਹੁਣ ਇੱਥੇ ਜੰਗ ਹੁੰਦੇ ਜੇ ਤੁਹਾਨੂੰ ਕੀ ਛਕਾ ਦਈਏ ਗੁਰੂ ਗੋਬਿੰਦ ਸਿੰਘ ਨੂੰ ਦਇਆ ਸਿੰਘ ਕਹਿੰਦਾ ਮਹਾਰਾਜ ਆ ਇਹੋ ਜਿਹੇ ਜੰਗ ਵਿੱਚ ਤੁਹਾਨੂੰ ਕੀ ਛਕਾ ਦਈਏ ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਦਇਆ ਸਿੰਘਾ ਮੈਨੂੰ ਕੋਈ ਪ੍ਰਸ਼ਾਦੇ ਦੀ ਜਾਂ ਖੀਰ ਦੀ ਜਾਂ ਦੁੱਧ ਦੀ ਭੁੱਖ ਨਹੀਂ ਲੱਗੀ ਮੈਨੂੰ ਇਸ ਵੇਲੇ ਰੋਜ਼ ਕੀਰਤਨ ਸੁਣਾਉਂਦੇ ਸੀ ਨਾ ਆਸਾ ਜੀ ਦੀ ਵਾਰ ਦਾ ਆਨੰਦਪੁਰ ਸਾਹਿਬ ਕਹਿੰਦੇ ਹਾਂ ਮਹਾਰਾਜ ਜੀ ਮਹਾਰਾਜ ਕਹਿੰਦੇ ਮੈਨੂੰ ਤੇ ਕੀਰਤਨ ਦੀ ਭੁੱਖ ਲੱਗੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੇਗਾਂ ਢਾਲਾਂ ਖੜਕਦੀਆਂ ਨੇ ਢਾਲਾਂ ਤੇ ਤੇਗਾਂ ਚੱਲਦੀਆਂ ਨੇ ਆਵਾਜ਼ ਆਉਂਦੀ ਖੜਕਾ ਹੋ ਰਿਹਾ ਪਰ ਮਹਾਰਾਜ ਵੇਖੋ ਆਪਣੀ ਮਸਤੀ ਵਿੱਚ ਬੈਠੇ ਚੌਂਕੜਾ ਮਾਰ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰ ਲਏ ਤੇ ਮਹਾਰਾਜ ਨੇ ਫਿਰ ਹੁਕਮ ਕੀਤਾ ਸੀ ਕਹਿੰਦੇ ਚਲੋ ਬਈ ਲੰਘ ਚਲੋ ਸਰਸਾ ਅੱਗੇ ਮਹਾਰਾਜ ਆਪ ਲੱਗੇ ਮਾਤ ਪਿਤਾ ਬਨਤਾ ਸੁਤਬੰਧ ਇਸ਼ਟ ਮੀਤ ਯਾਰ ਭਾਈ ਪੂਰਬ ਜਨਮ ਕੇ ਮਿਲੈ ਸੰਜੋਗੀ ਅੰਤ ਕੋ ਨਾ ਸਹਾਈ ਦੁਨੀਆ ਦੇ ਹਰ ਬੰਦੇ ਨੇ ਵਿਛੜਨਾ ਮਾਤਾ ਨੇ ਭੈਣ ਨੇ ਪਿਤਾ ਨੇ ਦਾਦੇ ਨੇ ਦਾਦੀ ਨੇ ਚਾਚੇ ਤਾਏ ਮਾਸੀਆਂ ਸਭ ਵਿਛੜ ਜਾਣਗੀਆਂ ਇੱਕ ਦਿਨ ਵਿਛੋੜਾ ਪੈਣਾ ਦੁਨੀਆ ਦੀ ਇਹੋ ਜਿਹੀ ਕੋਈ ਚੀਜ਼ ਨਹੀਂ ਜਿਹਦਾ ਵਿਛੋੜਾ ਨਾ ਪਵੇ ਤੁਸੀਂ ਕਹਿ ਹੀ ਨਹੀਂ ਸਕਦੇ ਵੀ ਆਹ ਚੀਜ਼ ਹੈ ਜੀ ਜਿਹੜੀ ਵਿਛੜਨੀ ਨਹੀਂ ਇਹ ਹੈ ਹੋ ਹੀ ਨਹੀਂ ਸਕਦਾ ਦੁਨੀਆ ਦੀ ਹਰ ਚੀਜ਼ ਵਿਛੋੜੇ ਤੇ ਖੜੀ ਹੈ ਅੰਤ ਹੈ ਵਿਛੋੜਾ ਪੈਣਾ ਹੀ ਪੈਣਾ ਇਹ ਹੋ ਹੀ ਨਹੀਂ ਸਕਦਾ ਵਿਛੋੜਾ ਨਾ ਜੇ ਬਾਪੂ ਜਿਉਂਦਾ ਰਹੂਗਾ ਨਾ ਜੇ ਬਾਪੂ ਛੱਡ ਕੇ ਨਾ ਜਾਏ ਤੇ ਪੁੱਤ ਚਲਿਆ ਜਾਊਗਾ ਜੇ ਬਾਪੂ ਰਹੇਗਾ ਤੇ ਜੇ ਪੁੱਤਰ ਹੈਗਾ ਤੇ ਬਾਪੂ ਛੱਡ ਕੇ ਜਾਊਗਾ ਇੱਕ ਦਿਨ ਵਿਛੋੜਾ ਪੈਣਾ ਪਰ ਸਭ ਵਿਛੜਦੇ ਨੇ ਮਰ ਕੇ ਗੁਰੂ ਗੋਬਿੰਦ ਸਿੰਘ ਦਾ ਸਾਰਾ ਪਰਿਵਾਰ ਜਿਉਂਦਿਆਂ ਜਿਉਂਦਿਆਂ ਵਿਛੜਿਆ ਸੀ ਕੋਈ 2 ਕਿਲੋਮੀਟਰ ਤੇ ਨਿਕਲਿਆ ਸੀ ਕੋਈ 4 ਮੀਲ ਤੇ ਕੋਈ 10 ਮੀਲ ਤੇ ਜਾ ਕੇ ਨਿਕਲਿਆ ਬਾਹਰ ਜਦੋਂ ਮਹਾਰਾਜ ਜੀ ਬਾਹਰ ਨਿਕਲੇ ਤੇ ਨਾਲ 40 ਸਿੰਘ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਇੱਕ ਪਾਸੇ ਗਏ ਮਾਤਾਵਾਂ ਤੇ ਭਾਈ ਮਨੀ ਸਿੰਘ ਮਹਿਲ ਗੁਰੂ ਕੇ ਉਹ ਇੱਕ ਪਾਸੇ ਗਏ 40 ਸਿੰਘ ਮਹਾਰਾਜ ਦੇ ਨਾਲ ਵੱਡੇ ਸਾਹਿਬਜ਼ਾਦੇ 42 ਤੇ 43ਵੇਂ ਮਹਾਰਾਜ ਖੁਦਾ ਆਪ ਇੱਕ ਪਾਸੇ ਜਾ ਰਹੇ ਨੇ ਦਇਆ ਸਿੰਘ ਕਹਿੰਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਸੱਚੇ ਪਾਤਸ਼ਾਹ ਛੋਟੇ ਲਾਲ ਨਜ਼ਰ ਨਹੀਂ ਆਉਂਦੇ ਲੱਭ ਕੇ ਲਿਆਵਾਂ ਭੱਜ ਕੇ ਆਵਾਜ਼ ਮਾਰਾਂ ਮਹਾਰਾਜ ਕਹਿੰਦੇ ਜਿਹੜੇ ਦਰਸ਼ਨ ਕਰਨੇ ਸੀ ਕਰ ਲਏ ਹੁਣ ਨਹੀਂ ਹੁੰਦੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮਹਾਰਾਜ ਕਹਿੰਦੇ ਭਾਈ ਹੁਣ ਨਹੀਂ ਦਰਸ਼ਨ ਹੋਣੇ ਤੈਨੂੰ ਛੋਟਿਆਂ ਲਾਲਾਂ ਦੇ ਜਿਹੜੇ ਦਰਸ਼ਨ ਹੋਣੇ ਸੀ ਉਹ ਹੋ ਗਏ ਫਿਰ ਪਹੁੰਚੇ ਚਮਕੌਰ ਦੀ ਗੜੀ ਅੰਦਰ ਤੇ ਸਾਧ ਸੰਗਤ ਸਾਰੀ ਨਾਕਾਬੰਦੀ ਕਰ ਲਈ ਫੌਜਾਂ ਚੜ੍ਹਦੀਆਂ ਆ ਰਹੀਆਂ ਨੇ ਲੱਗ ਗਿਆ ਪਤਾ ਪਰ ਮਹਾਰਾਜ ਕਹਿੰਦੇ ਫੌਜਾਂ ਅਜੇ ਦੂਰ ਨੇ ਸਿੰਘੋ ਆਰਾਮ ਕਰ ਲਓ ਸਿੰਘ ਕਹਿੰਦੇ ਮਹਾਰਾਜ ਤੁਸੀਂ ਆਰਾਮ ਕਰੋ ਅਸੀਂ ਪਹਿਰਾ ਦਿੰਦੇ ਹਾਂ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਿੰਘੋ ਤੁਸੀਂ ਆਰਾਮ ਕਰੋ ਪਹਿਰਾ ਮੈਂ ਦਿਆਂਗਾ ਆਖੋ ਸਤਨਾਮ
ਵਾਹਿਗੁਰੂ
ਸਿੰਘ ਲੱਗ ਪਏ ਆਰਾਮ ਕਰਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਰਾ ਲੱਗ ਪਏ ਦੇਣ ਥੱਕੇ ਸਿੰਘ ਜਿੱਥੇ ਜਿੱਥੇ ਕੋਈ ਬੈਠਾ ਉੱਥੇ ਸੌਂ ਗਿਆ ਵੱਡੇ ਸਾਹਿਬਜ਼ਾਦੇ ਵੀ ਇੱਕ ਪਾਸੇ ਪਏ ਮਹਾਰਾਜ ਨੇ ਫਿਰ ਇਕੱਲੇ ਇਕੱਲੇ ਸਿੰਘ ਦੇ ਚਰਨ ਘੁੱਟੇ ਰਾਤ ਸਿੰਘ ਸੁੱਤੇ ਪਏ ਨੇ ਤੇ ਮਹਾਰਾਜ ਚਰਨ ਘੁੱਟਦੇ ਫਿਰਦੇ ਨੇ ਗੁਰੂ ਅੱਜ ਵੀ ਬੜੇ ਨੇ ਹੈ ਕੋਈ ਇਹੋ ਜੀ ਇੰਨਾ ਪਿਆਰ ਕਰਨ ਵਾਲਾ ਮਹਾਰਾਜ ਇਕੱਲੇ ਇਕੱਲੇ ਸਿੰਘ ਦੇ ਚਰਨ ਘੁੱਟਦੇ ਨੇ ਤੇ ਧੰਨ ਨੇ ਇਹ ਨਾਲ ਕਹਿਣਾ ਗੁਰੂ ਗੁਰਮੁਖੋ ਧੰਨ ਉਹ ਜਿਹੜੇ ਮੇਰੇ ਪਿੱਛੇ ਘਰ ਬਾਰ ਛੱਡੀ ਫਿਰਦੇ ਜਾਨਾਂ ਤਲੀ ਤੇ ਰੱਖਣੀਆਂ ਬੜੀਆਂ ਔਖੀਆਂ ਨੇ ਧੰਨ ਸੀ ਮਰਜੀ ਬੜੇ ਗੁਰਸਿੱਖ ਆਪਣਾ ਆਪ ਕੁਰਬਾਨ ਕਰਕੇ ਤੇ ਇਕੱਲੇ ਇਕੱਲੇ ਦੇ ਚਦੇ ਚਰਨ ਚੁੰਮਦੇ ਆ ਚਰਨ ਘੁੱਟਦੇ ਆ ਏਦਾਂ ਹੀ ਹੌਲੀ ਹੌਲੀ ਇਕੱਲੇ ਇਕੱਲੇ ਸਿੰਘ ਦੇ ਕੋਲੋਂ ਦੀ ਲੰਘਦੇ ਸੀ ਤੇ ਮਹਾਰਾਜ ਚਲੇ ਗਏ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਪੁੱਤਰਾਂ ਦੇ ਕੋਲ ਬਹਿ ਗਏ ਜਾ ਕੇ ਲਓ ਹੁਣ ਯਾਦ ਕਰੋ ਸਮਾਂ ਕਈ ਵਾਰੀ ਬਾਹਰੋਂ ਆਈਦਾ ਕਈ ਵਾਰੀ ਬਾਪੂ ਕਿਤੇ ਗਿਆ ਹੋਵੇ ਬਾਹਰ ਮਸ਼ੀਨ ਲੈ ਕੇ ਗੱਡੀ ਲੈ ਕੇ ਜਾਂ ਖੇਤਾਂ 'ਚ ਕੰਮ ਕਰਦਾ ਆਉਂਦਾ ਆਉਂਦਿਆਂ ਨੂੰ ਬੱਚਿਆਂ ਨੂੰ ਪੁੱਛਦਾ ਘਰ ਵਾਲੀ ਨੂੰ ਬੱਚੇ ਕਿੱਥੇ ਨੇ ਜੀ ਉਹ ਤੇ ਸੌਂ ਗਏ ਫਿਰ ਕੋਈ ਨਹੀਂ ਉਹਨਾਂ ਦੀ ਮੰਜੀ 'ਤੇ ਬਹਿ ਜਾਂਦਾ 2 ਮਿੰਟ ਜਾ ਕੇ ਸੁੱਤਿਆਂ ਪਿਆਂ ਵੱਲ ਹੀ ਵੇਖੀ ਜਾਂਦਾ ਮੇਰੇ ਲਾਲ ਮੇਰੇ ਪੁੱਤ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਆਪਣੇ ਲਾਲਾ ਸੁੱਤਿਆਂ ਦੇ ਕੋਲ ਬੈਠੇ ਜਾ ਕੇ ਪਤਾ ਕੋਲ ਬਹਿ ਕੇ ਨਾ ਮਹਾਰਾਜ ਨੇ ਬਾਬਾ ਅਜੀਤ ਸਿੰਘ ਵੱਲ ਤੱਕਿਆ ਬਾਬਾ ਜੁਝਾਰ ਸਿੰਘ ਦੇ ਚਿਹਰੇ ਵੱਲ ਤੱਕਿਆ ਕੇਸ ਪਾਸੇ ਕੀਤੇ ਉਹਨਾਂ ਦੇ ਚਿਹਰਿਆਂ ਤੋਂ ਸਾਧ ਸੰਗਤ ਜੀ ਚੰਨ ਨਾਲੋਂ ਸੋਹਣੇ ਮੁਖੜੇ ਉਹਨਾਂ ਲਾਲਾਂ ਦੇ ਧੰਨਵਾਜਾਂ ਵਾਲੇ ਤੱਕਦੇ ਨੇ ਤੇ ਕੀ ਕਹਿੰਦੇ ਆ, ਕਹਿੰਦੇ ਅੱਜ ਮੇਰੇ ਲਾਲ ਮੇਰੇ ਕੋਲ ਨੇ, ਕੱਲ ਨੂੰ ਮੇਰੇ ਕੋਲ ਨਹੀਂ ਹੋਣੇ। ਏਦਾਂ ਹੁਣ ਤੁਸੀਂ ਜਦੋਂ ਆਪਣੇ ਪੁੱਤਰਾਂ ਕੋਲ ਬਹਿੰਦੇ ਹੋ ਤੇ ਕੀ ਕਹਿੰਦੇ ਹੋ? ਇਹੀ ਕਹੀਦਾ ਨਾ ਆਪਾਂ ਵੀ ਸੱਚੇ ਪਾਤਸ਼ਾਹ ਮੇਰੇ ਬੱਚਿਆਂ ਨੂੰ ਤੱਤੀ ਵਾਹ ਨਾ ਲੱਗੇ, ਇਹਨਾਂ ਦੀ ਚੜ੍ਹਦੀ ਗਲਾ ਕਰਦੀ। ਸੱਚੇ ਪਾਤਸ਼ਾਹ ਇਹਨਾਂ ਨੂੰ ਸਾਰੀਆਂ ਬਿਮਾਰੀਆਂ ਤੋਂ ਦਲਿੱਦਰਾਂ ਤੋਂ ਦੂਰ ਰੱਖੀ, ਮੇਰੇ ਪੁੱਤ ਨੂੰ ਚੜ੍ਹਦੀ ਕਲਾ ਬਖਸ਼ੀ। ਇਹੀ ਕਹੀਦਾ ਨਾ ਸੱਚੇ ਪਾਤਸ਼ਾਹ ਦੀ ਉਮਰ ਲੰਮੀ ਸਾਰੀ ਹੋਵੇ। ਆਪਣੇ ਪੁੱਤ ਕੋਲ ਬੈਠਾ ਅਰਦਾਸਾਂ ਇਹ ਕਰਦਾ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਨੇ ਕੀ ਆਖਿਆ? ਹੱਥ ਜੋੜ ਕੇ ਅਰਦਾਸ ਕਰਦੇ ਨੇ, ਐ ਅਕਾਲ ਪੁਰਖ, ਮੇਰੇ ਪੁੱਤਰਾਂ ਨੇ ਕੱਲ ਨੂੰ ਜੰਗ 'ਚ ਜਾਣਾ, ਇਹਨਾਂ ਦੇ ਸਿਰ ਤੇ ਹੱਥ ਰੱਖੀ, ਕਿਤੇ ਡੋਲ ਨਾ ਜਾਣ। ਆਖੋ ਸਤਨਾਮ।
ਵਾਹਿਗੁਰੂ।
ਮੇਰੇ ਪੁੱਤ ਧਰਮ ਵਾਸਤੇ ਜਾਨਾਂ ਵਾਰ ਜਾਣ ਆਪਣੀ, ਇਹ ਪਿੱਛੇ ਨਾ ਮੁੜਨ, ਮੇਰੇ ਲਾਲ ਜਾਨਾਂ ਵਾਰ ਜਾਣ, ਇਹ ਅਸੀਸ ਦਿਓ। ਵੇਖੋ ਗੁਰੂ ਗੋਬਿੰਦ ਸਿੰਘ ਨੇ ਕੀ ਅਰਦਾਸਾਂ ਕੀਤੀਆਂ ਸੀ। ਫਿਰ ਉੱਥੇ ਆਪਣੇ ਲਾਲਾਂ ਕੋਲ ਬੈਠੇ ਮਹਾਰਾਜ ਅਰਦਾਸਾਂ ਕਰਦੇ ਨੇ। ਅਗਲਾ ਦਿਨ ਹੋਇਆ, 10 ਲੱਖ ਫੌਜ ਚੜ ਕੇ ਆ ਗਈ, 10 ਲੱਖ ਦਾ ਇਕੱਠਾ ਘੇਰਾ ਪਿਆ ਤੇ ਚਮਕੌਰ ਦੀ ਗੜੀ ਨੂੰ ਪਿਆ। 10 ਲੱਖ ਫੌਜ ਆ ਗਈ ਚੜ ਕੇ, ਫਿਰ ਮਹਾਰਾਜ ਨੇ 6-6 ਸਿੰਘਾਂ ਦਾ ਜਥਾ ਬਣਾ ਕੇ ਭੇਜਿਆ ਮੈਦਾਨੇ ਜੰਗ ਵਿੱਚ। ਮੈਦਾਨੇ ਜੰਗ ਵਿੱਚ 6-6 ਸਿੰਘਾਂ ਦਾ ਜਥਾ ਬਣਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੋਰਿਆ ਤੇ 6 ਸਿੰਘ 10-10 ਲੱਖ ਦਾ ਮੁਕਾਬਲਾ ਕਰਦੇ ਨੇ। 2 ਕੁ ਜਥੇ ਗਏ ਨੇ ਅਜੇ, 3ਜਾ ਜਥਾ ਲੱਗੇ ਭੇਜਣ, 12 ਕੁ ਸਿੰਘ ਗਏ ਨੇ ਅਜੇ ਤੇ 6 ਹੋਰ ਤਿਆਰ ਕਰ ਲਏ ਮਹਾਰਾਜ ਨੇ। ਤੇ ਬਾਬਾ ਅਜੀਤ ਸਿੰਘ ਜੀ ਹੱਥ ਜੋੜ ਕੇ ਗਲ 'ਚ ਪੱਲਾ ਪਾ ਕੇ ਖੜ ਗਏ, ਕਹਿੰਦੇ ਪਿਤਾ ਜੀ ਮੇਰੀ ਵੀ ਇੱਕ ਬੇਨਤੀ ਹੈ। ਕੀ? ਜਦੋਂ ਅੰਤ ਦਾ ਸਮਾਂ ਮੇਰਾ ਆਵੇ, ਮੈਂ ਜੰਗ ਵਿੱਚ ਜੂਝ ਕੇ ਮਰਾਂ। ਅੰਤ ਦਾ ਸਮਾਂ ਜਦੋਂ ਆਵੇ, ਜੰਗ ਵਿੱਚ ਜੂਝ ਕੇ ਮਰਾਂ। ਅੰਤ ਦਾ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੂੰ। ਮਹਾਰਾਜ
ਮੈਨੂੰ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਦਿਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਖੁਸ਼ ਹੋਏ, ਬਾਬਾ ਅਜੀਤ ਸਿੰਘ ਨੂੰ ਛਾਤੀ ਨਾਲ ਲਾਇਆ ਤੇ ਨਾਲੇ ਵਰ ਦੇ ਦਿੱਤਾ, ਕਹਿੰਦੇ ਪੂਰਨ ਨੇ ਪਾ ਚੱਲਿਆ ਪੁੱਤਰਾ ਅੱਜ ਲੱਗਿਆ ਸ਼ਹੀਦ ਹੋਣ, ਤੈਨੂੰ ਵੇਖ ਵੇਖ ਕੇ ਜਦੋਂ ਵੀ ਧਰਮ ਵਾਸਤੇ ਲੋੜ ਪੈਗੀ ਅਨੇਕਾਂ ਆਪਣੀਆਂ ਜਾਨਾਂ ਵਾਰਿਆ ਕਰਨਗੇ, ਪੂਰਨ ਨੇ ਪਾ ਚੱਲਿਆ। ਇਹ ਵਰ ਮਹਾਰਾਜ ਨੇ ਦਿੱਤਾ, ਅੱਜ ਵੀ ਨਾ ਜਦੋਂ ਲੋੜ ਪਵੇ ਤੇ ਸਿੰਘ ਛਾਤੀਆਂ ਡਾਉਂਦੇ ਨੇ ਨਾ, ਅੱਜ ਵੀ ਸਿੰਘ ਭਾਵੇਂ ਜੋ ਮਰਜ਼ੀ ਹੈ, ਭਾਵੇਂ ਅਸੀਂ ਭੁੱਲ ਵੀ ਗਏ, ਪਰ ਸਤਿਗੁਰਾਂ ਦੀ ਕਿਰਪਾ ਹੈ, ਬਖਸ਼ਿਸ਼ ਹੈ, ਅੱਜ ਵੀ ਸਾਧ ਸੰਗਤ ਧਰਮ ਵਾਸਤੇ ਲੋੜ ਪਵੇ ਤੇ ਅਨੇਕਾਂ ਆਪਣੀਆਂ ਜਾਨਾਂ ਵਾਰਨ ਵਾਸਤੇ ਤਿਆਰ ਹੁੰਦੇ ਨੇ, ਕਿਉਂਕਿ ਮਹਾਰਾਜ ਨੇ ਵਰ ਦਿੱਤਾ ਹੋਇਆ। ਕੋਈ ਕੋਈ ਵਿਰਲਾ ਵਿਰਲਾ ਸੂਰਮਾ ਨੇਤਰ ਹੀ ਆਉਂਦਾ ਤੇ ਸਾਧ ਸੰਗਤ। ਹੁਣ ਬਾਬਾ ਅਜੀਤ ਸਿੰਘ ਨੂੰ ਸ਼ਸਤਰ ਬਸਤਰ ਸਜਾਏ, ਮੈਦਾਨੇ ਜੰਗ ਵੱਲ ਤੋਰਿਆ, ਨਾਲੇ ਸ਼ਸਤਰ ਸਜਾਉਂਦੇ ਨੇ, ਨਾਲੇ ਸਿੰਘਾਂ ਨੂੰ ਕਹਿੰਦੇ ਸਿੰਘੋ ਮੈਨੂੰ ਵਧਾਈਆਂ ਦਿਓ। ਕਹਿੰਦੇ ਮਹਾਰਾਜ ਵਧਾਈ ਕਾਹਦੀ? ਮਹਾਰਾਜ ਕਹਿੰਦੇ ਮਹਾਰਾਜ ਜੀ ਵਧਾਈ ਤੇ ਉਦੋਂ ਹੁੰਦੀ ਤਾਂ ਪੁੱਤ ਦਾ ਵਿਆਹ ਹੋਵੇ ਜਾਂ ਕੋਈ ਜਨਮ ਲਵੇ ਬੱਚਾ, ਵਧਾਈ ਕਾਹਦੀ? ਮਹਾਰਾਜ ਕਹਿੰਦੇ ਮੇਰੇ ਪੁੱਤਾਂ ਦਾ ਵੀ ਵਿਆਹ ਹੀ ਆ, ਅੱਜ ਮੇਰੇ ਪੁੱਤ ਲਾੜੀ ਮੌਤ ਵਿਆਹੁਣ ਚੱਲੇ ਨੇ। ਆਖੋ ਸਤਨਾਮ। ਮੇਰੇ ਪੁੱਤ ਵੀ ਲਾੜੀ ਮੌਤ ਵਿਆਹੁਣ ਚੱਲੇ ਨੇ, ਮਹਾਰਾਜ ਨੇ ਆਖਿਆ। ਸੋ ਸਾਧ ਸੰਗਤ, ਬਾਬਾ ਅਜੀਤ ਸਿੰਘ ਮੈਦਾਨੇ ਜੰਗ ਵੱਲ ਚਲੇ ਗਏ, ਮਹਾਰਾਜ ਉੱਪਰ ਚਲੇ ਗਏ, ਪੌੜੀਆਂ ਲੱਗੇ ਚੜ੍ਹਨ। ਦਇਆ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਉੱਪਰ ਨਾ ਜਾਓ, ਤਾਰੇ ਤੇ ਗਿਣੇ ਜਾ ਸਕਦੇ ਨੇ, ਆ ਰਹੇ ਤੀਰ ਨਹੀਂ ਗਿਣੇ ਜਾ ਸਕਦੇ। ਪਰ ਮਹਾਰਾਜ ਕਹਿੰਦੇ ਮੈਂ ਜਾਣਾ ਹੈ ਉੱਤੇ ਕੋਠੇ ਤੇ, ਵੇਖਣਾ ਚਾਹੁੰਦਾ ਮੇਰਾ ਪੁੱਤ ਕਿੰਨੇ ਕੁ ਫੱਟ ਖਾ ਕੇ ਸ਼ਹੀਦ ਹੋਊ, ਇਹ ਵੇਖਣਾ ਮੈਂ ਜਾਵਾਂਗਾ ਉੱਤੇ ਕੋਠੇ ਤੇ। ਚੜ੍ਹ ਗਏ ਮਹਾਰਾਜ। ਫਿਰ ਬਾਬਾ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਜੂਝ ਰਹੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚੀ ਗੜੀ ਤੇ ਖਲੋਤੇ ਵੇਖ ਰਹੇ ਨੇ। ਜਦੋਂ ਬਾਬਾ ਅਜੀਤ ਸਿੰਘ ਬਾਹਰ ਨਿਕਲੇ, ਕਹਿੰਦੇ ਗੁਰੂ ਗੋਬਿੰਦ ਸਿੰਘ ਆ ਗਏ, ਕਿਉਂਕਿ ਬਾਬਾ ਅਜੀਤ ਸਿੰਘ ਦੀ ਨੁਹਾਰ ਬਿਲਕੁਲ ਗੁਰੂ ਗੋਬਿੰਦ ਸਿੰਘ ਵਰਗੀ ਸੀ। ਕਈ ਬੱਚੇ ਆਪਣੀ ਮਾਂ ਤੇ ਜਾਂਦੇ ਨੇ, ਮਾਂ ਵਰਗੇ ਹੁੰਦੇ ਨੇ, ਕਈ ਆਪਣੇ ਪਿਤਾ ਵਰਗੇ ਹੁੰਦੇ ਨੇ, ਬੱਚਿਆਂ ਦੇ ਨੈਣ ਨਕਸ਼ ਕਹਿ ਲਓ, ਨੁਹਾਰ ਚ ਇਹਦੇ ਦੀ। ਪਰ ਗੁਰੂ ਗੋਬਿੰਦ ਸਿੰਘ ਦੇ ਚਾਰੇ ਲਾਲ ਹੀ ਗੁਰੂ ਗੋਬਿੰਦ ਸਿੰਘ ਵਰਗੇ ਸੀ, ਨੁਹਾਰ ਉਹਨਾਂ ਦੀ ਸਾਰਿਆਂ ਦੀ ਵੀ ਮਹਾਰਾਜ ਨਾਲ ਮਿਲਦੀ ਸੀ। ਤੇ ਬਾਬਾ ਅਜੀਤ ਸਿੰਘ ਥੋੜਾ ਥੋੜਾ ਦਾੜਾ ਅਜੇ ਬਿਲਕੁਲ ਥੋੜਾ ਥੋੜਾ, ਤੇ ਜਦੋਂ ਗਏ ਬਾਹਰ, ਕਹਿੰਦੇ ਗੁਰੂ ਗੋਬਿੰਦ ਸਿੰਘ ਆ ਗਏ ਵੀ ਏਡਾ ਉੱਚਾ ਲੰਮਾ ਕੱਦ ਸਰ। ਜਦੋਂ ਮਹਾਰਾਜ ਬਾਬਾ ਅਜੀਤ ਸਿੰਘ ਜੀ ਗਏ ਬਾਹਰ, ਰੌਲਾ ਪੈ ਗਿਆ ਸਾਰੇ, ਪਰ ਕਈਆਂ ਨੇ ਪਛਾਣ ਲਿਆ, ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਹੈ। ਪਰ ਘੇਰਾ ਪਾ ਲਓ, ਫਿਰ ਕਾਫੀ ਇਕੱਠੇ ਹੋ ਕੇ ਆਏ ਤੇ ਮਹਾਰਾਜ ਉੱਚੀ ਗੜੀ ਉੱਤੇ ਖਲੋਤੇ ਨੇ, ਬਾਬਾ ਅਜੀਤ ਸਿੰਘ ਵੱਲ ਤੱਕਦੇ ਨੇ, ਕਿਧਰੋਂ ਤਲਵਾਰ ਵੱਜੇ, ਕਿਧਰੋਂ ਤੀਰ ਵੱਜੇ, ਕਿਧਰੋਂ ਵਰਸ਼ਾ ਵੱਜੇ, 500 ਫੱਟ ਖਾਧੇ ਸਰੀਰ ਤੇ, 500 ਫੱਟ ਖਾ ਕੇ ਫਿਰ ਘੋੜੇ ਤੋਂ ਥੱਲੇ ਡਿੱਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਵੇਖਦੇ ਆ ਵੀ ਹੁਣ ਹਿੱਲਦਾ ਤੇ ਨਹੀਂ, ਸੱਚਖੰਡ ਚਲੇ ਗਏ, ਪ੍ਰਾਣ ਨਿਕਲ ਗਏ। ਗੁਰੂ ਗੋਬਿੰਦ ਸਿੰਘ ਨੇ ਵੇਖਿਆ ਤੇ ਜਦੋਂ ਪੁੱਤ ਨੂੰ ਸ਼ਹੀਦ ਹੁੰਦਿਆਂ ਤੱਕਿਆ ਤੇ ਜੈਕਾਰਾ ਲਾ ਤਾ ਖੁਸ਼ੀ ਦਾ, ਕਹਿੰਦੇ ਮੇਰੇ ਥੋੜਾ ਜਿਹਾ ਕਰਜ਼ਾ ਲੈ ਗਿਆ। ਖੋ ਸਤਨਾਮ।
ਸ੍ਰੀ ਵਾਹਿਗੁਰੂ।
ਕਹਿੰਦੇ ਥੋੜਾ ਜਿਹਾ ਕਰਜ਼ਾ ਤੇ ਲੈ ਗਿਆ ਨਾ ਮੇਰਾ। ਥੱਲੇ ਆਏ ਤੇ ਬਾਬਾ ਜੁਝਾਰ ਸਿੰਘ ਖੜੇ ਨੇ। ਬਾਬਾ ਜੁਝਾਰ ਸਿੰਘ ਮਹਾਰਾਜ ਨੂੰ ਕਹਿੰਦੇ, ਮਹਾਰਾਜ ਭਈਆ ਸੇ ਵਿਛੜ ਕਰ ਹਮੇ ਜੀਨਾ ਨਹੀਂ ਆਤਾ, ਖਾਣਾ ਨਹੀਂ, ਸੋਨਾ ਨਹੀਂ, ਪੀਣਾ ਨਹੀਂ ਆਤਾ। ਜੋਗੀ ਅੱਲਾ ਯਾਰ ਖਾਂ ਲਿਖਦਾ, ਬਾਬਾ ਜੁਝਾਰ ਸਿੰਘ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਭਰਾ ਤੋਂ ਵਿਛੜ ਕੇ ਮੈਂ ਨਹੀਂ ਜਿਉਂ ਸਕਦਾ। ਸ਼ਸਤਰ ਵਿਦਿਆ ਸਿਖਾਈ ਇਕੱਠਿਆਂ ਨੂੰ, ਸ਼ਸਤਰ ਵਿਦਿਆ ਸਿਖਾਈ ਇਕੱਠਿਆਂ ਨੂੰ, ਘੋੜ ਸਵਾਰੀ ਸਿਖਾਈ ਇਕੱਠਿਆਂ ਨੂੰ, ਤੇ ਅੱਜ ਸ਼ਹੀਦ ਹੋਣ ਦੀ ਵਾਰੀ ਅੱਡ ਅੱਡ ਕਰਤੇ ਤੁਸੀਂ। ਮਹਾਰਾਜ ਜੀ ਕਾਣੀ ਵੰਡ ਕਰਤੀ, ਮੈਂ ਨਹੀਂ ਭਰਾ ਤੋਂ ਬਿਨਾਂ ਬਚ ਸਕਦਾ। ਇਹ ਭਰਾ ਭਰਾ ਦਾ ਪਿਆਰ ਵੇਖਣਾ ਹੈ, ਭਰਤ ਦਾ ਤੇ ਰਾਮ ਜੀ ਦਾ ਪਿਆਰ ਵੇਖੋ। ਜਦੋਂ ਚਲਿਆ ਗਿਆ ਨਾ ਭਰਤ, ਰਾਮ ਜੀ ਚਲੇ ਗਏ ਬਨਵਾਸ ਨੂੰ, ਤੇ ਮਾਂ ਕਹਿੰਦੀ ਪੁੱਤ ਰਾਜ ਤੇਰਾ ਹੀ ਹੈ। ਕਹਿੰਦਾ ਮਾਂ ਅਧਿਕਾਰ ਉਹਦਾ, ਰਾਜ ਮੇਰਾ ਕਿੱਦਾਂ ਬਣ ਗਿਆ? 14 ਸਾਲ ਮੇਰੇ ਭਰਾ ਨੇ ਆਉਣਾ ਨੀ, ਕਹਿੰਦੇ ਉਹਨਾਂ ਚਿਰ ਤੇ ਰਾਜ ਕਰ ਲੈ। ਕਹਿੰਦਾ ਜਿੰਨਾ ਚਿਰ ਉਹ ਨਹੀਂ ਆਉਂਦਾ ਉਹਦੀਆਂ ਖੜਾਵਾਂ ਹੀ ਰਹਿਣਗੀਆਂ, ਮੈਂ ਨਹੀਂ ਇਸ ਤਰ੍ਹਾਂ ਗੱਦੀ ਤੇ ਬੈਠ ਸਕਦਾ। ਭਰਤ ਨੇ ਰਾਮ ਜੀ ਦੀਆਂ ਖੜਾਵਾਂ ਹੀ ਰੱਖੀਆਂ ਸਿੰਘਾਸਣ ਤੇ ਆਪ ਨੂੰ ਬੈਠੇ ਆਉਣਗੇ ਤੇ ਕਹਿੰਦੇ ਬੈਠਣਾ ਇਹ ਭਰਾ ਭਰਾ ਦਾ ਪਿਆਰ ਵੇਖੋ ਅੱਜ ਵਿਰਲੇ ਵਿਰਲੇ ਰਹਿ ਗਏ ਭਾਈ ਵਿਰਲੇ ਇਹ ਤੇ ਵੇਖਣ ਨੂੰ ਭਾਈ ਅੰਦਰੋਂ ਕਸਾਈ ਛੁਰੀ ਅੰਦਰੇ ਅੰਦਰ ਚਲਾਈ ਜਾਂਦੇ ਆ